परे बंद दल दोखरे छुटे तुफंग रुतीर जो दावत है प्रहार कर पुन्न जिथिर है तीर।
वाहिगुरु जी का खालसा
वाहिगुरु जी की फतेह।
परम सत्कार योग सरमान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो दीन दुनिया दे मालक नौवे पातशाह ठीकर फोर दलीस सिर रब पर किया प्यान ऐसे गरीबन बाज दया निध सतगुरु तिलक जंजू दे राखे। धन गुरु तेग बहादुर साहब जी महाराज जी दे पवित्र पावन स्थान गुरुद्वारा श्री दुख निवारण साहब दे पवित्र दरबार च दसां पातशाहियां दी आत्मक जागदी जोत श्री गुरु ग्रंथ साहिब सच्चे पातशाह दे पवित्र पावन चरण कमलां च संध्या वेले दे सजे हुए दीवाना च हाजरियां भर के एकत्र हो के नेता प्रति सतगुरां दा पवित्र पावन इतिहास गुरु हरगोबिंद साहिब जी दी जीवन कथा बहुत ही अदब सत्कार श्रद्धा भावना सहित सरवण कर रहे। महाकवि कविराज भाई साहब भाई संतोख सिंह जी चूड़ामणि जिन्हां नूं पंथ ने एक किताब दिता है चूड़ामणि का, उन्होंने इतिहास बड़े विस्थार नाल बड़ी श्रद्धा आस्था ते भावना नाल लिखे। जदों इस पवित्र इतिहास नूं पढ़दे हां सुनदे हां इस तरह प्रतीत हुंदा है कि भाई संतोख सिंह जी ने जिवें अपनियां अखां नाल प्रतख वेख के सारा इतिहास लिखिया। और ऐसा उन्हां बारे कहा भी जांदा है कि दसां पातशाहियां ने भाई संतोख सिंह जी नूं दर्शन दे के कहा सी साडा इतिहास लिखो। भाई साहब ने बेनती कीती सी महाराज तुहाडा इतिहास बड़ा वडेरा है मेरी सोझी विच किवें आएगा। तो साहिबां कहा सी संतोख सिंह जी जो जो कौतक असीं कीते ने जो वरताए ने जिथे असीं विचरे हां जिस तरह की करनी असीं कीती जो असीं बचन कहे ने जिवें असीं उत्थे बैठे हैं वो सारा दृश्य तुहाडियां अखां अगे चलदा जाएगा तुसीं वेख वेख के लिखी जाए। इसे करके जदों अज इतिहास असीं पढ़दे सुणदे हां ते साडियां अखां मूहरे उसे तरह की तस्वीर बन जांदी है। करतारपुर साहब का जंग हो रहा है बड़ा वड्डा जंग है। चारा पासियां तो पहला तुरकां ने हमला कीता है बहुत सारी फौज इन्हां दी जंग दे मैदान च मारी गई पर नगर दे नेड़े नहीं टुक सके। आखिरकार काले खां ने वेख्या एदा जे आले दुआले घेरा पा के मारदे रहे ते असीं मर रहे हां उन्हां दा कुछ नहीं बिगड़ रहा। हुण चारा पासियां तो फौज नूं एक जगह ते समेट के इक्को तरफों हमला करिए तां गल बणे। इन्हें हुक्म करके उस वेले चारे पासां तो फौजां इकट्ठियां करके एक पासे पछमी बाई जिहड़ी है करतारपुर नगर दी जिथे आप खड़ा सी उस पासे फौज सद लई सारे सिपाही सद लए जिन्ने क रहिंद खूंद सी क्योंकि बहुते सूरमे इन्हां दे मारे गए ने जिहड़े बचे ने उन्हां विच भी लड़न दा साहस नहीं है वो भी लड़न जोगे नहीं कुछ जख्मी ने कईयां दे हौसले उदां टुटे हुए ने लड़न दा जिगरा ही कोई नहीं अंदर कि लड़िए किवें। एक थां ते इकट्ठे हो गए ने और हमला करन वास्ते तैयारी कर रहे ने। पेंदे खां ने काले खां ने और कुतुब खां ने असमान खां ने इन्हां ने रल के चारा ने विचार कीती ਪੈਂਦੇ ਖਾਂ ਕਹਿੰਦਾ ਮੈਂ ਵੇਖਦਾ ਰਿਹਾ ਗੁਰੂ ਕਿਤੇ ਦੂਰ ਜੰਗ ਦੇ ਵਿਚ ਲੜ ਰਿਹਾ, ਜੇ ਕਿਤੇ ਗੁਰੂ ਜੀ ਇੱਥੇ ਨੇੜੇ ਤੇੜੇ ਅੱਗੇ ਆ ਕੇ ਮੇਰੇ ਜੰਗ ਲੜਦੇ ਤੇ ਮੈਂ ਹੁਣ ਤੱਕ ਦਾ ਕਦੋਂ ਦਾ ਉਹਨਾਂ ਨੂੰ ਪਕੜ ਲੈਂਦਾ, ਕਦੋਂ ਦਾ ਉਹਨਾਂ ਨੂੰ ਪਕੜ ਕੇ ਗ੍ਰਿਫ਼ਤਾਰ ਕਰ ਲੈਂਦਾ। ਬਸ ਹੁਣ ਤੁਸੀਂ ਮੇਰੇ ਵੱਲ ਵੇਖੋ, ਮੈਂ ਅੱਗੇ ਵੱਧ ਕੇ ਜਾਵਾਂਗਾ, ਜੇ ਉਹਨਾਂ ਦੇ ਸਿਪਾਹੀ ਆਉਣ ਉਹਨਾਂ ਨੂੰ ਸਿਪਾਹੀਆਂ ਨੂੰ ਤੁਹਾਡੇ ਸਿਪਾਹੀਆਂ ਨੇ ਸੰਭਾਲਣਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੈਂ ਸੰਭਾਲਾਂਗਾ। ਏਦਾਂ ਦਾ ਇਹਨਾਂ ਨੇ ਸਲਾਹ ਮਸਲਤ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਤੇ ਹਮਲਾ ਕੀਤਾ ਹੈ। ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਰਣਤੱਤੇ ਜਾਣ ਉਤਰੇ ਨੇ, ਕਮਾਨ ਦੇ ਚਿਲੇ ਤੇ ਚਾੜ ਚਾੜ ਕੇ ਤੀਰ ਦੁਸ਼ਮਣਿਆਂ ਦੀਆਂ ਛਾਤੀਆਂ ਨੂੰ ਤੱਕ ਤੱਕ ਕੇ ਤੀਰ ਚਲਾਉਣ ਲੱਗੇ ਨੇ, ਔਰ ਬੜਾ ਗਹਿ ਗੱਚ ਜੰਗ ਹੋ ਰਿਹਾ। ਸਤਿਗੁਰਾਂ ਨੇ ਵੀ ਸਾਰੀ ਫੌਜ ਇੱਕ ਪਾਸੇ ਨੂੰ ਸਮੇਟ ਕੇ ਇਕੱਠੀ ਕਰ ਲਈ ਹੈ। ਜਿੱਧਰੋਂ ਤੁਰਕਾਂ ਨੇ ਹਮਲਾ ਬੋਲਣਾ ਉਸ ਪਾਸੇ ਉਨ੍ਹਾਂ ਦਾ ਹਮਲਾ ਰੋਕਣ ਵਾਸਤੇ ਸਤਿਗੁਰਾਂ ਦੇ ਸੂਰਮਿਆਂ ਬਹਾਦਰਾਂ ਨੇ ਅੜਾ ਬੰਨ ਲਿਆ, ਤਿਆਰੀ ਕਰ ਲਈ ਹੈ। ਆਓ, ਜਿਵੇਂ ਦੋਵਾਂ ਦਲਾਂ ਦਾ ਭੇੜ ਹੋ ਰਿਹਾ ਹੈ, ਇਹ ਕਥਾ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ,
ਦੋਇਰਾ ਪਰੇ ਬੰਦ ਦਲ ਦੋ ਕਰੇ ਛੁੱਟੈ ਤੋਂ ਵੰਗ ਰੋਤੀਰ,
ਪੜੇ ਬੰਨ ਕੇ ਇੱਕ ਪਾਸੇ ਤੁਰਕਾਂ ਨੇ ਪੜਾ ਬੰਨ ਲਿਆ, ਦੂਜੇ ਪਾਸੇ ਸਤਿਗੁਰਾਂ ਦੇ ਬਹਾਦਰ ਯੋਧਿਆਂ ਨੇ ਪੜਾ ਬੰਨ ਲਿਆ, ਦੋਵਾਂ ਪਾਸੇ ਪੜੇ ਬੰਨ ਕੇ ਦੋਵੇਂ ਦਲ ਖੜੇ ਨੇ ਆਮਣੇ ਸਾਹਮਣੇ, ਔਰ ਇੱਕ ਦੂਜੇ ਤੇ ਬੰਦੂਕਾਂ ਤੇ ਤੀਰਾਂ ਦਾ ਵਾਰ ਕਰ ਰਹੇ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ ਔਰ ਤੀਰ ਚਲਾ ਰਹੇ ਨੇ, ਸੈਂਕੜੇ ਤੀਰ ਤੇ ਗੋਲੀਆਂ ਚੱਲ ਰਹੀਆਂ ਨੇ।
ਯੋਧਾ ਵਧਾ ਪ੍ਰਹਾਰ ਕਰ ਕੋਣ ਨਿਜ ਥਿਰ ਹੈ ਤੀਰ,
ਯੋਧੇ ਪ੍ਰਹਾਰ ਕਰਕੇ ਅੱਗੇ ਵਧਦੇ ਨੇ ਤੇ ਫੇਰ ਕੋਲ ਆ ਕੇ ਖਲੋ ਜਾਂਦੇ ਨੇ ਔਰ ਸਾਹਮਣੇ ਆ ਕੇ ਖਲੋ ਕੇ ਲੜਦੇ ਹਨ।
ਪਾਦੜੀ ਛੰਦ ਸਭ ਕੁਤਬ ਖਾਨ ਪ੍ਰੇਰਿਓ ਤੁਰੰਗ,
ਸੂਬਾ ਜਲੰਧਰ ਪੈਂਦੇ ਖਾਂ ਦੇ ਚਾਚੇ ਦਾ ਲੜਕਾ, ਪੈਂਦੇ ਖਾਂ ਦਾ ਭਰਾ ਹੀ ਲੱਗਦਾ ਸੀ ਰਿਸ਼ਤੇਦਾਰੀ ਵਿਚ, ਇਹਦਾ ਨਾਂ ਹੈ ਕੁਤਬ ਖਾਂ। ਕੁਤਬ ਖਾਨ ਨੇ ਉਸ ਵੇਲੇ ਆਪਣਾ ਘੋੜਾ ਪ੍ਰੇਰਿਆ ਹੈ,
ਗੈ ਤਨਕ ਐਂਚ ਬੜੋ ਸੰਗ,
ਤਨਕ ਹੱਥ ਚ ਪਕੜਿਆ ਤੇ ਤਨਕ ਹੱਥ ਵਿਚ ਪਕੜ ਕੇ ਬੜੇ ਜ਼ੋਰ ਨਾਲ ਤੀਰ ਖਿੱਚ ਖਿੱਚ ਕੇ ਚਲਾਉਣ ਲੱਗਾ।
ਹਰ ਸਰ ਨਿਕਰ ਗੁਣ ਮੈਂ ਆਰੋਪ,
ਤਿੱਖਾ ਤੀਰ ਆਪਣੇ ਪੱਥੇ ਚੋਂ ਕੱਢ ਕੇ ਕੁਤਬ ਖਾਨ ਆਪਣੀ ਕਮਾਨ ਦੇ ਚਿਲੇ ਤੇ ਚਾੜ ਕੇ, ਤਰਕਸ਼ ਤੇ ਚਾੜ ਕੇ ਫਿਰ ਆਰੋਪ ਕੇ ਛੱਡਦਾ ਹੈ।
ਸਭ ਤੋਂ ਦਿਖਾਏ ਰਣਕੀਨ ਚੌਂਪ,
ਬੜੇ ਚਾਉ ਨਾਲ ਕੁਤਬ ਖਾਨ ਨੂੰ ਹੁਣ ਸ਼ੌਂਕ ਜਾਗਿਆ ਲੜਨ ਦਾ ਤੇ ਸਾਰੇ ਆਪਣੇ ਨਾਲ ਦੇ ਬਹਾਦਰ ਯੋਧਿਆਂ ਨੂੰ ਵਿਖਾ ਵਿਖਾ ਕੇ ਜੰਗ ਦੇ ਮੈਦਾਨ ਵਿਚ ਲੜਨਾ ਸ਼ੁਰੂ ਕੀਤਾ ਹੈ।
ਤਕ ਤਾਨ ਕਾਨ ਲਗ ਬਾਣ ਛੋਰ,
ਕੰਨਾਂ ਤੱਕ ਖਿੱਚ ਖਿੱਚ ਕੇ ਬਾਣ ਛੱਡਣ ਲੱਗਾ, ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਣ ਲੱਗਾ ਹੈ।
ਬੇਦ ਤਰੋ ਸੁਬੇਗ ਪਟ ਗੁਰਨ ਓਰ,
ਜਦੋਂ ਕੁਤਬ ਖਾਂ ਤੀਰ ਚਲਾਉਂਦਾ ਹੈ ਇਹਦੇ ਚਲਾਏ ਹੋਏ ਤੀਰਾਂ ਨਾਲ ਸਤਿਗੁਰਾਂ ਦੇ ਕਈ ਸੂਰਮੇ ਜ਼ਖਮੀ ਹੋਣ ਲੱਗੇ ਨੇ, ਮਹਾਰਾਜ ਜੀ ਦੇ ਬਹੁਤ ਸਾਰੇ ਸੂਰਮਿਆਂ ਦੇ ਸਰੀਰਾਂ ਨੂੰ ਇਹਦੇ ਵੱਲੋਂ ਚਲਾਏ ਹੋਏ ਤੀਰ ਬਿੰਨ ਕੇ ਪਾਰ ਜਾਣ ਲੱਗੇ ਹਨ।
ਬਜੇ ਅੰਤ ਰਾਗ ਮਾਰੂ ਨਿਸ਼ਾਨ,
ਉਧਰ ਨਗਾਰਿਆਂ ਦੇ ਉੱਤੇ ਚੋਭਾਂ ਵੱਜੀਆਂ ਨੇ, ਮਾਰੂ ਰਾਗ ਵੱਜ ਰਿਹਾ। ਜੰਗ ਦਾ ਰਾਗ ਹੈ ਖਾਲਸਾ ਜੀ ਮਾਰੂ ਰਾਗ, ਜਿਵੇਂ ਖੁਸ਼ੀ ਦਾ ਰਾਗ ਹੈ ਬਿਲਾਵਲ, ਵੈਰਾਗ ਦਾ ਰਾਗ ਹੈ ਵਡਹੰਸ, ਇਸੇ ਤਰ੍ਹਾਂ ਜੰਗ ਦਾ ਰਾਗ ਹੈ ਮਾਰੂ। ਮਾਰੂ ਰਾਗ ਜੰਗ ਦੇ ਮੈਦਾਨ ਵਿਚ ਵੱਜ ਰਿਹਾ, ਨਗਾਰੇ ਤੇ ਚੋਭਾਂ ਵੱਜੀਆਂ ਹਨ।
ਸਿੱਖੇ ਅੰਤ ਵੀਰ ਜੁਝਾਰ ਮਾਨ,
ਔਰ ਸੂਰਮੇ ਆਮੋ ਸਾਹਮਣੇ ਖਲੋਤੇ ਇੱਕ ਦੂਜੇ ਨੂੰ ਤੱਕ ਤੱਕ ਕੇ ਵੇਖ ਰਹੇ ਨੇ ਔਰ ਜੂਝ ਰਹੇ ਹਨ।
ਵਿਚ ਬਾਹਨੀ ਸੁਗੁਰ ਸਥਿਤ ਹੋਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੀ ਫੌਜ ਦੇ ਵਿਚ ਖੜੇ ਨੇ, ਐਨ ਵਿਚਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਘੋੜਾ ਖੜਾ ਹੈ।
ਅਬ ਲੋਕ ਜੰਗ ਜਿਵੇਂ ਲੜਤ ਦੋਏ,
ਸਤਿਗੁਰੂ ਜੀ ਦੋਵਾਂ ਦਲਾਂ ਦਾ ਜੰਗ ਵੇਖ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਹਾਂ ਦਲਾਂ ਦਾ ਭੇੜ ਵੇਖ ਰਹੇ ਨੇ ਕਿ ਇਧਰੋਂ ਸਤਿਗੁਰਾਂ ਦੇ ਸੂਰਮੇ ਕਿਵੇਂ ਲੜਦੇ ਨੇ, ਉਧਰੋਂ ਤੁਰਕ ਕਿਵੇਂ ਲੜਦੇ ਨੇ। ਦੋਹਾਂ ਦਲਾਂ ਦਾ ਭੇੜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਵੇਖ ਰਹੇ ਨੇ ਕਿ ਜਿਨ੍ਹਾਂ ਦੀ ਗੈਰਤ ਮਰ ਚੁੱਕੀ ਸੀ, ਜਿਨ੍ਹਾਂ ਦੇ ਅੰਦਰੋਂ ਗੁਲਾਮੀ ਦੀਆਂ ਜਿਨ੍ਹਾਂ ਦੇ ਅੰਦਰ ਗੁਲਾਮੀ ਦਾ ਭਾਵ ਬਣ ਚੁੱਕਾ ਸੀ, ਉਹ ਸੂਰਮਿਆਂ ਨੂੰ ਸਤਿਗੁਰਾਂ ਨੇ ਇੰਨਾ ਬੀ ਰਸ ਦੇ ਦਿੱਤਾ ਕਿ ਇੱਕ ਇੱਕ ਸਿੱਖ ਦਸ ਦਸ ਤੁਰਕਾਂ ਤੇ ਭਾਰੂ ਪੈ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੇਖ ਰਹੇ ਹਨ, ਦੋਹਾਂ ਪਾਸਿਓ ਵੱਡੇ ਨਗਾਰੇ ਵੱਜ ਰਹੇ ਨੇ, ਨਗਾਰਿਆਂ ਤੇ ਚੋਭਾਂ ਵੱਜ ਕੇ ਨਗਾਰੇ ਗੂੰਜ ਰਹੇ ਨੇ।
ਖਾਨ ਰੁਕਾਲਾ ਰਨ ਦਿਖੰਤ,
ਕਾਲੇ ਖਾਂ ਵੀ ਬੜਾ ਭਿਆਨਕ ਜੰਗ ਲੜ ਰਿਹਾ, ਕਾਲੇ ਖਾਂ ਵੀ ਆਪਣੇ ਵੱਲੋਂ ਪੂਰਾ ਜ਼ੋਰ ਤੇ ਤਾਣ ਲਾ ਕੇ ਜੰਗ ਵੇਖ ਰਿਹਾ।
ਗੁਰ ਸੁਪਟ ਬਲੀ ਲੱਖੋ ਸੁਨਾਮ,
ਸਤਿਗੁਰਾਂ ਦਾ ਸੂਰਮਾ, ਸਤਿਗੁਰਾਂ ਦਾ ਬਹਾਦਰ ਜਿਹੜਾ ਸਭ ਤੋਂ ਅੱਗੇ ਹੋ ਕੇ ਲੜ ਰਿਹਾ ਸੀ, ਸਭ ਤੋਂ ਪਹਿਲਾ ਜਥਾ ਜਿਹਨੂੰ ਮਹਾਰਾਜ ਜੀ ਨੇ ਦੇ ਕੇ ਭੇਜਿਆ ਸੀ, ਇਸ ਸੂਰਮੇ ਦਾ ਨਾਂ ਸੀ, ਇਹ ਸਤਿਗੁਰਾਂ ਦੀ ਫੌਜ ਦਾ ਸੈਨਾਪਤੀ ਸੀ, ਇਹਦਾ ਨਾਂ ਸੀ ਭਾਈ ਲੱਖੂ। ਭਾਈ ਲੱਖੂ ਜੀ 500 ਸੂਰਮਿਆਂ ਦਾ ਜਥਾ ਲੈ ਕੇ ਅੱਗੇ ਹੋ ਕੇ ਲੜ ਰਹੇ ਸਨ, ਸਭ ਤੋਂ ਮੂਹਰੇ ਹੋ ਕੇ ਲੜ ਰਹੇ ਸਨ, ਜਿਧਰੋਂ ਕਾਲੇ ਖਾਨ ਦੀ ਫੌਜ ਆਈ ਹੈ ਉਧਰ ਖਲੋ ਕੇ ਲੜ ਰਹੇ ਨੇ।
ਆਏ ਕੋ ਫੰਦਾਏ ਕਰ ਜੰਗ ਧਾਮ,
ਭਾਈ ਲੱਖੂ ਜੀ ਘੋੜਾ ਦੁੜਾ ਕੇ ਅੱਗੇ ਵੱਧ ਵੱਧ ਕੇ ਜੰਗ ਲੜ ਰਹੇ ਨੇ, ਬੜਾ ਚਾਓ ਜਾਗਿਆ ਹੋਇਆ ਲੜਨ ਦਾ ਜੰਗ ਦੇ ਮੈਦਾਨ ਅੰਦਰ।
ਪਹੁੰਚਿਓ ਸਮੀਪ ਜੈ ਕੁਤਬ ਖਾਨ,
ਲੜਦਿਆਂ ਲੜਦਿਆਂ ਭਾਈ ਲੱਖੂ ਜੀ ਭੁੱਲ ਗਏ ਕਿ ਮੈਂ ਕਿੱਥੇ ਖੜਾ, ਇੰਨਾ ਜ਼ਿਆਦਾ ਬੀ ਰਸ ਆਇਆ ਅੰਦਰ ਕਿ ਲੜਦਿਆਂ ਲੜਦਿਆਂ ਕੁਤਬ ਖਾਨ ਦੇ ਨੇੜੇ ਜਾ ਰਹੇ ਨੇ ਕਿ ਜਿੱਧਰ ਸੂਬਾ ਜਲੰਧਰ ਖੜਿਆ, ਮਨ ਚ ਰੋਸ ਆਇਆ ਕਿ ਇਸ ਪਾਪੀ ਨੂੰ ਮਾਰਾਂ, ਕੁਤਬ ਖਾਨ ਨੂੰ ਜੰਗ ਦੇ ਮੈਦਾਨ ਚ ਮਾਰਾਂ। ਉਹਨੂੰ ਮਾਰਨ ਵਾਸਤੇ ਭਾਈ ਲੱਖੂ ਜੀ ਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਵੱਧਦੇ ਚਲੇ ਜਾ ਰਹੇ ਨੇ।
ਪਰ ਬਾਨ ਪਰਾਰ ਹੈ ਤਾਨ ਤਾਨ,
ਤੱਕ ਤੱਕ ਕੇ ਤੇਰ ਕਮਾਨ ਦੇ ਚਿਲੇ ਤੇ ਚਾੜ ਚਾੜ ਕੇ ਭਾਈ ਲੱਖੂ ਜੀ ਚਲਾਣ ਲੱਗੇ ਨੇ।
ਤੇ ਨਿਕਟ ਔਰ ਉਮਰਾਵ ਵੀਰ,
ਹੋਰ ਵੀ ਬੜੇ ਉਮਰਾਵ ਬੜੇ ਯੋਧੇ ਕੁਤਬ ਖਾਨ ਦੇ ਨੇੜੇ ਖੜੇ ਸੀ। ਕੁਤਬ ਖਾਨ ਆਖਿਰਕਾਰ ਸੂਬਾ ਜਲੰਧਰ ਹੈ, ਜਲੰਧਰ ਦਾ ਨਵਾਬ ਹੈ, ਉਹਦੇ ਨੇੜੇ ਤੇੜੇ ਉਹਦੀ ਰਖਵਾਲੀ ਵਾਸਤੇ ਉਹਦੀ ਸਹਾਇਤਾ ਕਰਨ ਵਾਸਤੇ ਬੜੇ ਬੜੇ ਅਫਸਰ ਬੜੇ ਬੜੇ ਅਹਿਲਕਾਰ ਆਲਾ ਯੋਧੇ ਖੜੇ ਹੋਏ ਸਨ।
ਹੋਏ ਅਗਰ ਚਾ ਪੈਂਚ ਸਧੀਰ,
ਉਹ ਅੱਗੋ ਭਾਈ ਲੱਖੂ ਦੇ ਰੋਕ ਨੂੰ ਰੋਕਦੇ ਨੇ, ਉਹ ਵੀ ਆ ਕੇ ਤੀਰ ਖਿੱਚ ਖਿੱਚ ਕੇ ਭਾਈ ਲੱਖੂ ਵੱਲ ਚਲਾਉਂਦੇ ਨੇ।
ਗੁਰ ਸੁਪਟ ਵਧੈ ਜਬ ਸਮੁਖ ਆਏ,
ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਮੇ ਵੇਖਦੇ ਨੇ, ਜਦੋਂ ਤੁਰਕਾਂ ਦੇ ਸੂਰਮੇ ਵੱਧ ਕੇ ਅੱਗੇ ਆਉਂਦੇ ਨੇ,
ਤੱਕ ਤਾਨ ਬਾਨ ਕੋ ਕਰ ਚੁਕਾਏ,
ਤੱਕ ਕੇ ਤੀਰ ਬਾਣ ਚਲਾਉਂਦੇ ਨੇ ਤੇ ਘਾਇਲ ਕਰ ਦਿੰਦੇ ਨੇ, ਆਉਂਦੇ ਵੱਧਦੇ ਸੂਰਮਿਆਂ ਨੂੰ ਵੇਖ ਕੇ ਜ਼ਖਮੀ ਕਰ ਦਿੰਦੇ ਨੇ।
ਤਨ ਦਿਪੈ ਬਿਬੂਕ ਨਹਿਮ ਜਾਏ,
ਕੁਤਬ ਖਾਨ ਨੇ ਆਪਣੇ ਸਰੀਰ ਦੇ ਉੱਤੇ ਗਹਿਣੇ ਵੀ ਪਾਏ, ਰਾਜਾ ਸੀ ਨਾ ਨਵਾਬ ਸੀ, ਇਹਨੇ ਆਪਣੇ ਸਰੀਰ ਦੇ ਉੱਤੇ ਹੇਮ ਦੇ ਸੋਨੇ ਦੇ ਗਹਿਣੇ ਪਾਏ ਹੋਏ ਨੇ, ਗਲ ਵਿਚ ਇਹਨੇ ਕੈਂਠਾ ਪਾਇਆ ਹੋਇਆ ਸੀ, ਹੱਥ ਵਿਚ ਸੋਨੇ ਦਾ ਕੜਾ ਪਾਇਆ ਹੋਇਆ ਸੀ, ਜਿਹਦੇ ਉੱਤੇ ਉਹਦੀ ਨਵਾਬੀ ਵੱਖਰੀ ਝਲਕਦੀ ਨਜ਼ਰ ਆਉਂਦੀ ਹੈ।
ਸਰ ਜਬਰ ਜਵਾਰ ਜੇਬ ਮਾਏ,
ਜਿਹੜੇ ਗਹਿਣੇ ਕੁਤਬ ਖਾਨ ਨੇ ਸਰੀਰ ਤੇ ਪਾਏ ਨੇ, ਉਹਨਾਂ ਗਹਿਣਿਆਂ ਵਿਚ ਜਬਰ ਜਵਾਹਰਾਤ ਜੜੇ ਹੋਏ ਨੇ, ਕੀਮਤੀ ਹੀਰੇ ਲਾਲ ਤੇ ਨਗ ਜੜੇ ਹੋਏ ਨੇ।
ਜਿਸ ਕੇ ਸਮੀਪ ਲੱਖੂ ਸਿਧਾਏ,
ਭਾਈ ਸਾਹਿਬ ਭਾਈ ਲੱਖੂ ਜੀ ਕੁਤਬ ਖਾਨ ਦੇ ਨੇੜੇ ਆ ਰਹੇ ਨੇ, ਲੜਦਿਆਂ ਲੜਦਿਆਂ ਅੱਗੇ ਵੱਧਦਿਆਂ ਵੱਧਦਿਆਂ ਕੁਤਬ ਖਾਨ ਸੂਬੇ ਜਲੰਧਰ ਦੇ ਨੇੜੇ ਆ ਰਹੇ ਨੇ।
ਖਰ ਸਰ ਨਿਕਾਰ ਮਨ ਮੈਂ ਰਿਸਾਏ,
ਬੜੇ ਰੋਸ ਵਿਚ ਆ ਕੇ ਬੀ ਰਸ ਵਿਚ ਆ ਕੇ ਭਾਈ ਲੱਖੂ ਜੀ ਕਮਾਨ ਦੇ ਚਿਲੇ ਤੇ ਤੀਰ ਚਾੜ ਚਾੜ ਕੇ ਛੱਡ ਰਹੇ ਨੇ।
ਪਰ ਬਾਨ ਕਾਨ ਲਗ ਤਾਨ ਪੂਰ,
ਜਦੋਂ ਤੀਰ ਚਲਾਉਂਦੇ ਨੇ ਕੰਨਾਂ ਤੱਕ ਖਿੱਚ ਕੇ ਬੜੇ ਬਲ ਨਾਲ ਬੜੇ ਜ਼ੋਰ ਨਾਲ ਤੀਰ ਚਲਾਉਂਦੇ ਹਨ।
ਤਿਆਗਿਓ ਸਭੇ ਗ੍ਰਿਪ ਪੈ ਗਰੂਰ,
ਬੜੇ ਭਾਰੀ ਗਰੂਰ ਵਿਚ, ਕਿਉਂਕਿ ਸੂਰਮੇ ਚ ਗਰੂਰ ਹੋਣਾ ਜ਼ਰੂਰੀ ਹੈ, ਜੇ ਸੂਰਮੇ ਚ ਗਰੂਰ ਨਾ ਹੋਵੇਗਾ ਤੇ ਉਹ ਜੰਗ ਦੇ ਮੈਦਾਨ ਚ ਲੜ ਨਹੀਂ ਸਕਦਾ, ਲੜਨ ਵਾਸਤੇ ਉਹਨੂੰ ਹੰਗਤਾ ਵੀ ਚਾਹੀਦੀ ਹੈ, ਹੰਗਤਾ ਦੇ ਨਾਲ ਹੀ ਜੰਗ ਦੇ ਮੈਦਾਨ ਚ ਸੂਰਮਾ ਲੜ ਸਕਦਾ। ਕਹਿੰਦੇ ਗਰੂਰ ਵਿਚ ਆ ਕੇ ਦੁਸ਼ਮਣ ਨੂੰ ਮਾਰਦੇ ਨੇ, ਬੜੇ ਵੇਗ ਵਿਚ ਆ ਕੇ ਤੀਰ ਤਿਆਗਦੇ ਨੇ।
ਲਗ ਰਿਹਾ ਫੋਰ ਪਰ ਪਾਰ ਜਾਏ,
ਜਿਹੜੇ ਤੁਰਕ ਦੀ ਛਾਤੀ ਚ ਜਾ ਕੇ ਭਾਈ ਲੱਖੂ ਦਾ ਚਲਾਇਆ ਤੀਰ ਵੱਜਦਾ, ਵੱਜਦਿਆਂ ਸਾਰ ਉਹ ਤੀਰ ਪਾਰ ਨਿਕਲ ਜਾਂਦਾ ਹੈ, ਛਾਤੀ ਨੂੰ ਪਰੋ ਕੇ ਹਿਰਦੇ ਨੂੰ ਕਲੇਜੇ ਨੂੰ ਵਿੰਨ ਕੇ ਤੀਰ ਪਾਰ ਚੱਲਿਆ ਜਾਂਦਾ ਹੈ।
ਉਥਲਾਏ ਦੀਨ ਆਏ ਤੇ ਗਿਰਾਏ,
ਜਦੋਂ ਤੀਰ ਵੱਜਦਾ ਉਥਲ ਕੇ ਉਹਨੂੰ ਘੋੜੇ ਤੇ ਜ਼ਮੀਨ ਤੇ ਸੁੱਟ ਦਿੰਦੇ ਨੇ, ਉਥਲ ਕੇ ਘੋੜੇ ਤੋਂ ਜ਼ਮੀਨ ਤੇ ਸੁੱਟ ਕੇ ਮਿੱਟੀ ਚ ਗਰਕ ਕਰ ਦਿੰਦੇ ਨੇ।
ਉਮਰਾਵ ਸਕਲ ਤਵ ਦੇਖ ਤਾਏ,
ਬੜੇ ਉਮਰਾਵ ਖੜੇ ਸੀ ਕੁਤਬ ਖਾਨ ਦੇ ਨੇੜੇ, ਉਹਨਾਂ ਨੇ ਵੇਖਿਆ ਆਹ ਜਿਹੜਾ ਸੂਰਮਾ ਆ ਰਿਹਾ ਗੁਰੂ ਦਾ, ਇਹ ਤਾਂ ਸਾਡਾ ਬੜਾ ਨੁਕਸਾਨ ਕਰ ਰਿਹਾ, ਇਹ ਤਾਂ ਸਾਡੇ ਕਈ ਸਿਪਾਹੀਆਂ ਨੂੰ ਮਾਰ ਰਿਹਾ। ਉਹਨਾਂ ਸਾਰੇ ਉਮਰਾਵਾਂ ਨੇ ਭਾਈ ਲੱਖੂ ਵੱਲ ਵੇਖਿਆ,
ਲਲਕਾਰ ਬੰਗਾਰਿਓ ਜੰਗ ਮਾਏ,
ਉਹਨਾਂ ਨੇ ਆ ਕੇ ਲਲਕਾਰਿਆ ਭਾਈ ਲੱਖੂ ਨੂੰ, ਅੱਗੇ ਆ ਕੇ ਵੱਧ ਕੇ ਘੇਰਾ ਪਾਉਣ ਲੱਗੇ।
ਇੱਕ ਕੁਤਬ ਖਾਨ ਸਨ ਬੰਦ ਜਾਏ,
ਕੁਤਬ ਖਾਨ ਦੇ ਜਿਹੜੇ ਸੰਬੰਧੀ ਸਨ ਉਹਦੇ ਮਿੱਤਰ ਵੀ ਖੜੇ ਸੀ, ਉਹਦੇ ਭਰਾ ਵੀ ਖੜੇ ਸਨ ਕੁਤਬ ਖਾਨ ਦੇ।
ਕ੍ਰੋਧ ਕੀ ਅਲਪਨਾਏ,
ਕੋਲ ਖੜੇ ਸਨ ਉਹਨਾਂ ਨੂੰ ਵੀ ਬੜਾ ਗੁੱਸਾ ਆਇਆ ਵੀ ਇਹ ਸਾਡੇ ਜਰਨੈਲ ਸਾਡੇ ਨਵਾਬ ਵੱਲ ਵੱਧ ਕੇ ਆ ਕੇ ਉਹਨੂੰ ਮਾਰਨਾ ਚਾਹੁੰਦਾ, ਇਸ ਕਰਕੇ ਬੜੇ ਰੋਸ ਵਿਚ ਬੜੇ ਕ੍ਰੋਧ ਵਿਚ ਆ ਕੇ ਉਹ ਜਿੰਨੇ ਨਾਲ ਦੇ ਕੁਤਬ ਖਾਨ ਦੇ ਸਾਥੀ ਸੀ ਅੱਗੇ ਵੱਧ ਕੇ ਲੜਨ ਲੱਗੇ।
ਲੱਖੂ ਸਮੀਪ ਪ੍ਰੇਰਿਓ ਤੁਰੰਗ,
ਇਧਰ ਭਾਈ ਲੱਖੂ ਜੀ ਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਵੱਧ ਕੇ ਆਏ।
ਕਿਤ ਚੱਲਿਓ ਮਾਰ ਫਿਰ ਹੋਏ ਜੰਗ,
ਕਹਿੰਦੇ ਕਿੱਥੇ ਚੱਲਿਓ ਮਾਰ ਕੇ ਇੱਥੇ ਖਲੋ ਕੇ ਜੰਗ ਦੇ ਵਿਚ ਵੇਖੋ।
ਪਲਟਾ ਚੁਦਿਓ ਲੈ ਕੇ ਨਾ
ਜਾਏ, ਹੁਣ ਬਦਲਾ ਦੇ ਕੇ ਵਾਪਸ ਜਾਇਓ, ਏਦਾਂ ਨਾ ਵਾਪਸ ਮੁੜਿਆ ਜੇ।
ਤਬ ਤੀਰ ਪਰਾਰਿਓ ਯੇ ਮਾਏ,
ਕਹਿੰਦੇ ਉਸ ਵੇਲੇ ਇੱਕ ਤੀਰ ਮਾਰਿਆ ਭਾਈ ਲੱਖੂ ਜੀ ਦੇ ਆ ਕੇ ਤੀਰ ਵੱਜਾ।
ਲਗ ਬਾਮ ਕੰਧ ਮੈਂ ਦਿਖਤ ਪਾਰ,
ਕਹਿੰਦੇ ਉਹ ਤੀਰ ਭਾਈ ਲੱਖੂ ਜੀ ਦੇ ਖੱਬੇ ਮੋਢੇ ਵਿਚ ਵੱਜਾ, ਤੇ ਖੱਬੇ ਮੋਢੇ ਚ ਵੱਜ ਕੇ ਉਹ ਤੀਰ ਪਾਰ ਨਿਕਲ ਗਿਆ।
ਤਨ ਕਾਏ ਖਾਰ ਲੈ ਕੇ ਸਮਾਰ,
ਸਰੀਰ ਜ਼ਖਮੀ ਹੋ ਗਿਆ ਭਾਈ ਲੱਖੂ ਜੀ ਦਾ ਸਾਰਾ ਤਨ, ਕਹਿੰਦੇ ਤੀਰ ਵੱਜਾ ਖੱਬੇ ਪਾਸੇ ਖੱਬੇ ਮੋਢੇ ਚ ਤੀਰ ਵੱਜਾ, ਤੀਰ ਪਾਰ ਨਿਕਲ ਗਿਆ, ਜ਼ਖਮੀ ਹੋ ਗਿਆ ਸਰੀਰ, ਤੇ ਸਰੀਰ ਤੇ ਘਾਇਲ ਘਾਵ ਖਾ ਕੇ ਜ਼ਖਮ ਖਾ ਕੇ
ਰਿਸ ਖੜਗ ਨਿਕਾਸੀਓ ਦੋਇਨ ਹੱਥ।
ਭਾਈ ਸਾਹਿਬ ਭਾਈ ਲੱਖੂ ਜੀ ਨੇ ਕ੍ਰੋਧ ਵਿਚ ਆ ਕੇ ਤੇਗ ਪਕੜ ਲਈ, ਦੋ ਤੇਗਾਂ ਸੀ, ਇੱਕ ਖੱਬੇ ਹੱਥ ਚ ਪਕੜ ਲਈ, ਦੂਜੀ ਸੱਜੇ ਹੱਥ ਵਿਚ ਪਕੜ ਲਈ।
ਪ੍ਰੇਰਿਓ ਤੁਰੰਗ ਬੜ ਬੇਗ ਸਾਥ,
ਬੜੇ ਭਾਰੀ ਵੇਗ ਦੇ ਨਾਲ ਘੋੜੇ ਨੂੰ ਪ੍ਰੇਰ ਕੇ ਭਾਈ ਲੱਖੂ ਜੀ ਅੱਗੇ ਵਧਣ ਲੱਗੇ।
ਸਭ ਕੁਤਬ ਖਾਨ ਰਹਿ ਗੋ ਸੁਦੂਰ,
ਕੁਤਬ ਖਾਨ ਥੋੜਾ ਜਿਹਾ ਦੂਰ ਹੀ ਰਹਿ ਗਿਆ, ਕੁਤਬ ਖਾਨ ਥੋੜਾ ਜਿਹਾ ਅੱਗੇ, ਭਾਈ ਸਾਹਿਬ ਜੀ ਤੇਜ਼ੀ ਨਾਲ ਅੱਗੇ ਜਾਣਾ ਚਾਹੁੰਦੇ ਕੁਤਬ ਖਾਨ ਕੋਲ, ਪਰ ਕੁਤਬ ਖਾਨ ਕੋਲ ਜਾਣ ਤੋਂ ਪਹਿਲਾਂ ਰਸਤੇ ਚ ਕਈ ਸਿਪਾਹੀ ਖੜੇ ਸਨ, ਕੁਤਬ ਖਾਨ ਥੋੜਾ ਜਿਹਾ ਦੂਰ ਰਹਿ ਗਿਆ।
ਵਿੱਚ ਪਰਿਓ ਆਏ ਪਤ ਇੱਕ ਸੂਰ,
ਇੱਕ ਹੋਰ ਸੂਰਮਾ ਰਸਤੇ ਦੇ ਵਿਚ ਆਣ ਖਲੋਤਾ ਭਾਈ ਲੱਖੂ ਜੀ ਦੇ ਸਾਹਮਣੇ।
ਲੀਏ ਰੋਕ ਅਗਰ ਪਾਸਨ ਮੁਖ ਵੀਰ,
ਔਰ ਇਸ ਵੀਰ ਨੇ ਯੋਧੇ ਨੇ ਆ ਕੇ ਭਾਈ ਲੱਖੂ ਦਾ ਅੱਗਾ ਰੋਕ ਲਿਆ, ਭਾਈ ਲੱਖੂ ਜੀ ਨੇ ਇਹਦੇ ਨਾਲ ਜੰਗ ਕਰਨਾ ਸ਼ੁਰੂ ਕੀਤਾ।
ਮੈਂ ਜੀਉ ਜਾਨ ਸਭ ਕੁਤਬ ਤੀਰ,
ਕਹਿੰਦਾ ਏਦਾਂ ਨੀ ਤੂੰ ਕੁਤਬ ਖਾਨ ਕੋਲ ਜਾ ਸਕਦਾ, ਕੁਤਬ ਖਾਨ ਕੋਲ ਜਾਣ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਲੜਨਾ ਪਏਗਾ, ਮੇਰੇ ਨਾਲ ਦੋ ਹੱਥ ਕਰਨੇ ਪੈਣਗੇ। ਉਹਨੇ ਆ ਕੇ ਭਾਈ ਲੱਖੂ ਦਾ ਅੱਗਾ ਰੋਕ ਲਿਆ।
ਕ੍ਰੋਧ ਜੀ ਮੈਂ ਸੰਭਾਰ,
ਭਾਈ ਸਾਹਿਬ ਭਾਈ ਲੱਖੂ ਜੀ ਬੜੇ ਕ੍ਰੋਧ ਵਿਚ ਸਨ, ਬੜੇ ਬੀਰਸ ਵਿਚ ਸਨ, ਕਿਉਂਕਿ ਜ਼ਖਮ ਲੱਗਾ ਤੇ ਜਦੋਂ ਸੂਰਮੇ ਨੂੰ ਘਾਵ ਲੱਗਦਾ ਤੇ ਫਿਰ ਹੋਰ ਜਿਆਦਾ ਰੋਸ ਜਾਗਦਾ। ਗੁਰੂ ਕਲਗੀਧਰ ਦੇ ਵੀ ਬਚਨ ਨੇ, ਜਬੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ, ਰੋਸ ਜਾਗ ਪਿਆ ਹੈ ਭਾਈ ਸਾਹਿਬ ਭਾਈ ਲੱਖੂ ਜੀ ਦਾ।
ਜੋ ਖੜਗ ਤਾਏ ਪਰ ਚਮਕ ਚਾਰ,
ਬੜੇ ਜ਼ੋਰ ਨਾਲ ਭਾਈ ਲੱਖੂ ਜੀ ਨੇ ਤੇਗ ਦਾ ਵਾਰ ਕੀਤਾ, ਜਿਹੜਾ ਤੁਰਕ ਅੱਗੇ ਖੜਾ ਸੀ ਨਾ ਆ ਕੇ ਉਹਦੇ ਤੇਗ ਦਾ ਵਾਰ ਕੀਤਾ।
ਕਟ ਮੁੰਡ ਗਰੀਬ ਤੇ ਆਏ ਭੂਮ,
ਇਹਨੇ ਜ਼ੋਰ ਨਾਲ ਵਾਰ ਕੀਤਾ ਵੀ ਉਹਦੇ ਕੋਲ ਵਾਰ ਰੋਕਿਆ ਨਹੀਂ ਗਿਆ, ਉਹਦੀ ਮੁੰਡੀ ਕੱਟੀ ਗਈ ਤੁਰਕ ਦੀ, ਔਰ ਮੁੰਡੀ ਕੱਟੀ ਕੇ ਜ਼ਮੀਨ ਦੇ ਉੱਤੇ ਡਿੱਗ ਪਈ।
ਹੁਣ ਗਿਰੇ ਉਤਰੰਗ ਤੇ ਰੁੰਡ ਚੂਮ,
ਜਿਹੜਾ ਉਹਦਾ ਧੜ ਸੀ ਘੋੜੇ ਤੋਂ ਤੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ, ਸਿਰ ਤੋਂ ਬਿਨਾਂ ਉਹਦਾ ਧੜ ਜ਼ਮੀਨ ਤੇ ਤੜਫਣ ਲੱਗਾ।
ਜੇ ਕੁਤਬ ਹੋ ਤੋ ਤੇ ਕੋ ਸਿਦਾਏ,
ਇਦਾਂ ਉਹਨੂੰ ਮਾਰ ਕੇ ਭਾਈ ਲੱਖੂ ਜੀ ਨੇ ਫਿਰ ਆਪਣਾ ਘੋੜਾ ਪ੍ਰੇਰਿਆ, ਜਿੱਧਰ ਕੁਤਬ ਖਾਂ ਖੜਿਆ ਸੀ ਸੂਬਾ ਜਲੰਧਰ, ਉਸ ਪਾਸੇ ਘੋੜਾ ਪ੍ਰੇਰ ਕੇ ਅੱਗੇ ਜਾਣ ਲੱਗੇ।
ਹਤਨ ਪੋਹਨ ਚੜਾਏ।
ਭਾਈ ਲੱਖੂ ਜੀ ਆਪਣੀਆਂ ਪੋਹਾਂ ਚੜਾਉਂਦੇ, ਕਚੀਚੀਆਂ ਵੱਡਦੇ, ਰੋਸ ਵਿਚ ਆ ਕੇ ਕੁਤਬ ਖਾਨ ਨੂੰ ਮਾਰਨਾ ਚਾਹੁੰਦੇ ਨੇ। ਭਾਈ ਲੱਖੂ ਜੀ
ਸਭ ਸੈਨ ਬਿਲੁਕਤ ਦੁਏ ਮਾਰ,
ਕਹਿੰਦੇ ਸਾਰੀ ਸੈਨਾ ਨੇ ਵੇਖਿਆ ਕਿ ਹੁਣ ਭਾਈ ਲੱਖੂ ਕੁਤਬ ਖਾਨ ਦੇ ਕੋਲ ਆ ਪਹੁੰਚੇ ਨੇ, ਆ ਕੇ ਨੂੰ ਮਾਰ
ਮੁਕਾਉਣਾ।
ਕੁਤਬ ਖਾਨ ਨੇ ਵੀ ਵੇਖ ਲਿਆ ਭਾਈ ਲੱਖੂ ਨੂੰ ਆਪਣੇ ਵੱਲ ਭੱਜ ਕੇ ਆਉਂਦਾ ਹੋਇਆ।
ਜੇ ਖੜਗ ਹੱਥ ਦਾਰੁਨ ਵਿਸਾਲ,
ਵੇਖਿਆ ਭਾਈ ਲੱਖੂ ਵੱਲ ਕੁਤਬ ਖਾਨ ਨੇ ਵੀ ਹੱਥ ਚ ਬੜੀ ਤਿੱਖੀ ਤੇਗ ਪਕੜੀ ਹੋਈ ਹੈ, ਬੜੀ ਦਾਰਨ ਤੇ ਭਿਆਨਕ ਤੇਗ ਹੈ। ਸਾਰਾ ਸਰੀਰ ਖੂਨ ਨਾਲ ਲੱਥ ਪੱਥ ਹੈ ਭਾਈ ਲੱਖੂ ਦਾ, ਸਾਰਾ ਸਰੀਰ ਜ਼ਖਮੀ ਹੋਇਆ ਹੋਇਆ ਸੀ, ਕਈ ਤੀਰ ਚਲਾਏ ਸੀ ਤੁਰਕਾਂ ਨੇ, ਇੱਕ ਮੋਢੇ ਵਿਚ ਵੱਜ ਕੇ ਪਾਰ ਨਿਕਲ ਗਿਆ। ਕਹਿੰਦੇ ਸਾਰਾ ਸਰੀਰ ਲਹੂ ਨਾਲ ਭਿੱਜਿਆ ਹੋਇਆ, ਕੱਪੜੇ ਲਹੂ ਨਾਲ ਗਹਿ ਗੱਚ ਹੋਏ ਪਏ ਨੇ।
ਮੋਢੇ ਕਤੰਗ ਬੀਜਿਓ ਦਿਖੰਤ,
ਮੋਢੇ ਦੇ ਵਿਚ ਤੀਰ ਵੱਜਾ, ਉਹ ਵੱਜਿਆ ਹੋਇਆ ਤੀਰ ਮੋਢੇ ਵਿਚ ਨਜ਼ਰ ਆ ਰਿਹਾ।
ਮੈਂ ਤਰਸ ਵੀਰ ਸਨਮੁਖ ਅਵੰਤ,
ਸੂਰ ਮੈਂ ਵੀ ਟਾਲ ਹੀ ਨੀ ਰਿਹਾ, ਇੰਨੇ ਤੀਰ ਖਾ ਕੇ ਵੀ ਅੱਗੇ ਵਧਦਾ ਰਿਹਾ। ਕੁਤਬ ਖਾਨ ਵੇਖ ਰਿਹਾ ਇਨੇ ਤੀਰ ਖਾ ਕੇ ਇਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਇਹ ਅੱਗੇ ਵਧਦਾ ਚੱਲਿਆ ਆ ਰਿਹਾ।
ਹੁਣ ਐਂਚ ਮਾਨ ਕਰ ਕੁਤਬ ਖਾਨ,
ਉਸ ਵੇਲੇ ਕੁਤਬ ਖਾਨ ਨੇ ਆਪਣੀ ਕਮਾਨ ਤੇ ਤੀਰ ਚੜਿਆ, ਉਹਨੇ ਆਖਿਆ ਇਹਨੂੰ ਹੁਣ ਮੈਂ ਤੀਰ ਮਾਰਾਂ, ਉਹਨੇ ਆਪਣੀ ਕਮਾਨ ਤੇ ਤੀਰ ਚਾੜਿਆ ਹੈ।
ਕੰਨ ਸਾਨ ਕਾਨ ਲਗੋ ਤੁਹਾਨ,
ਉਹਨੇ ਕੰਨਾਂ ਤੱਕ ਆਪਣਾ ਤੀਰ ਪਕੜ ਕੇ ਖਿੱਚਿਆ ਇੰਨੇ ਜ਼ੋਰ ਨਾਲ ਕਿ ਜਾਂਦਾ ਜਾ ਕੇ ਤੀਰ ਵੱਜੇ ਤੇ ਭਾਈ ਲੱਖੂ ਮਾਰਿਆ ਜਾਏ।
ਛੁੱਟ ਲੱਗਿਓ ਜਾਏ ਕੋ ਵਿਸਾਲ,
ਜਦੋਂ ਇਹਨੇ ਤੀਰ ਚਲਾਇਆ, ਇਹਦਾ ਚਲਾਇਆ ਤੀਰ ਕੁਤਬ ਖਾਨ ਦਾ ਭਾਈ ਲੱਖੂ ਦੇ ਘੋੜੇ ਨੂੰ ਆ ਕੇ ਵੱਜਾ।
ਗਿਰ ਪਰਿਓ ਤਬੈ ਨੈ ਅਗਰ ਚਾਲ,
ਘੋੜਾ ਉੱਥੇ ਹੀ ਅੱਗੇ ਡਿੱਗ ਪਿਆ, ਉਹਦੇ ਕੋਲੋਂ ਅੱਗੇ ਤੁਰਿਆ ਨਹੀਂ ਗਿਆ। ਜਦੋਂ ਘੋੜੇ ਨੂੰ ਤੀਰ ਵੱਜਾ ਤੇ ਘੋੜਾ ਉੱਥੇ ਨਾਲ ਹੀ ਡਿੱਗ ਪਿਆ।
ਲੱਖੋ ਸੁਬੀਰ ਉਤਰਿਓ ਤੁਰੰਤ,
ਭਾਈ ਲੱਖੂ ਜੀ ਛਾਲ ਮਾਰ ਕੇ ਘੋੜੇ ਤੋਂ ਥੱਲੇ ਜ਼ਮੀਨ ਤੇ ਉੱਤਰ ਆਏ। ਜਦੋਂ ਘੋੜਾ ਮਾਰਿਆ ਗਿਆ, ਛਾਲ ਮਾਰ ਕੇ ਪੱਬਾਂ ਭਰਨੇ ਜ਼ਮੀਨ ਤੇ ਆ ਗਏ।
ਕਹਿ ਲੋ ਥਾਨ ਤੋ ਕੋ ਅਨੰਤ,
ਭਾਈ ਲੱਖੂ ਨੇ ਵੰਗਾਰਿਆ ਸਾਹਮਣੇ ਕੁਤਬ ਖਾਨ ਨੂੰ ਖਲੋਤਿਆ, ਠਹਿਰ ਜਾ ਕੁਤਬ ਖਾਨ, ਕਿਉਂਕਿ ਹੁਣ ਮੈਂ ਤੈਨੂੰ ਜੰਗ ਦੇ ਮੈਦਾਨ ਚ ਮਾਰਾਂਗਾ।
ਪਗ ਸੰਗ ਬੇਕਰ ਸਮੁਕ ਜਾਏ,
ਲੱਖੂ ਜੀ ਪੈਰਾਂ ਦੇ ਨਾਲ ਹੁਣ ਅੱਗੇ ਵਧਣ ਲੱਗੇ, ਘੋੜਾ ਮਾਰਿਆ ਗਿਆ, ਪੈਦਲ ਅੱਗੇ ਹੋ ਕੇ ਵੱਧ ਕੇ ਜਾਣ ਲੱਗੇ।
ਪੁਨ ਬ੍ਰਿੰਦ ਤੁਰਕ ਘੇਰਿਓ ਸੁਆਏ,
ਬਹੁਤ ਸਾਰੇ ਤੁਰਕਾਂ ਨੇ ਆ ਕੇ ਭਾਈ ਲੱਖੂ ਨੂੰ ਘੇਰ ਲਿਆ, ਪੈਦਲ ਸੀ ਨਾ, ਪੈਦਲ ਭਾਈ ਲੱਖੂ ਜੀ ਬਹੁਤ ਸਾਰੇ ਤੁਰਕਾਂ ਦੇ ਘੇਰੇ ਵਿਚ ਘਿਰ ਗਏ। ਤੁਰਕਾਂ ਨੇ ਆ ਕੇ ਬਹੁਤ ਸਾਰਿਆਂ ਨੇ ਘੇਰਾ ਪਾ ਲਿਆ।
ਤੂੰ ਹਟੈ ਤੁਬ ਕੋ ਬਾਨ ਮਾਰ,
ਕੋਈ ਬੰਦੂਕ ਦੀ ਗੋਲੀ ਚਲਾਣ ਲੱਗਾ ਭਾਈ ਲੱਖੂ ਵੱਲ, ਕਿਸੇ ਨੇ ਤੀਰ ਤਾਣ ਕੇ ਛੱਡਣਾ ਸ਼ੁਰੂ ਕੀਤਾ।
ਸਭ ਤੇ ਬਚਾਏ ਮਾਰੰਤ ਛਾਰ,
ਉਹਨਾਂ ਦੇ ਚਲਾਏ ਤੀਰਾਂ ਤੇ ਗੋਲੀਆਂ ਤੋਂ ਆਪਣਾ ਆਪ ਬਚਾ ਕੇ ਛਾਲ ਮਾਰ ਮਾਰ ਕੇ ਉੱਚਾ ਹੋ ਕੇ ਭਾਈ ਲੱਖੂ ਜੀ ਘੋੜਿਆਂ ਤੇ ਬੈਠੇ ਤੁਰਕਾਂ ਦੀਆਂ ਧੋੜਾਂ ਲਾਣ ਲੱਗੇ, ਉਹਨਾਂ ਨੂੰ ਜ਼ਖਮੀ ਕਰਨ ਲੱਗੇ।
ਤਕ ਤੁਰੰਗ ਕੇ ਬਦਨ ਕਾਟ,
ਭਾਈ ਲੱਖੂ ਨੇ ਕਈ ਘੋੜਿਆਂ ਦੇ ਮੂੰਹ ਵੱਢ ਸੁੱਟੇ, ਕਈ ਘੋੜਿਆਂ ਦੇ ਮੂੰਹ ਜ਼ਖਮੀ ਕਰ ਦਿੱਤੇ, ਉਹ ਘੋੜੇ ਉਥਲ ਉਥਲ ਕੇ ਸੂਰਮਿਆਂ ਨੂੰ ਸੁੱਟਣ ਲੱਗੇ।
ਤੂਤ ਫਿਰੰਤ ਕੇ ਭਜਨ ਡਾਂਟ,
ਇਧਰ ਉਧਰ ਫਿਰਦੇ ਭਾਈ ਲੱਖੂ ਜੀ ਕਰੂਰ ਦ੍ਰਿਸ਼ਟੀ ਨਾਲ ਵੇਖ ਵੇਖ ਕੇ ਭਟਾਂ ਨੂੰ ਤੁਰਕਾਂ ਨੂੰ ਡਾਂਟ ਡਾਂਟ ਕੇ ਮਾਰਦੇ ਹਨ।
ਜਿਤ ਜੈਤ ਕੁਤਬ ਕੇ ਪਾਸ ਜਾਨ,
ਭਾਈ ਲੱਖੂ ਅੰਦਰ ਇੱਕੋ ਤਮੰਨਾ, ਕੁਤਬ ਖਾਨ ਦੇ ਕੋਲ ਜਾਣਾ ਚਾਹੁੰਦੇ ਸੀ, ਕੁਤਬ ਖਾਨ ਨਾਲ ਜਾ ਕੇ ਦੋ ਹੱਥ ਕਰਨਾ ਚਾਹੁੰਦੇ ਸਨ।
ਪਹੁੰਚ ਵੀਰ ਰੋਕਿਓ ਮਾਨ,
ਪਰ ਰਸਤੇ ਵਿਚ ਬਹੁਤ ਸਾਰੇ ਤੁਰਕਾਂ ਨੇ ਅੱਗਾ ਰੋਕ ਲਿਆ, ਭਾਈ ਲੱਖੂ ਨੂੰ ਰਸਤੇ ਵਿਚ ਹੀ ਰੋਕ ਲਿਆ, ਕੁਤਬ ਖਾਨ ਤੱਕ ਜਾਣ ਤੋਂ ਪਹਿਲਾਂ ਹੀ ਰਸਤੇ ਚ ਖੜਾ ਕਰ ਲਿਆ।
ਬਚ ਆਪ ਖੜਕ ਕੇ ਕਾਏ ਕਾਲ,
ਭਾਈ ਲੱਖੂ ਆਪਣਾ ਸਰੀਰ ਬਚਾ ਕੇ ਤੁਰਕਾਂ ਨੂੰ ਵੱਢ ਰਹੇ ਨੇ, ਕਈਆਂ ਨੂੰ ਜ਼ਖਮੀ ਕਰ ਰਹੇ ਨੇ, ਕਈਆਂ ਦੀਆਂ ਘੋੜਿਆਂ ਤੇ ਬੈਠਿਆਂ ਦੀਆਂ ਲੱਤਾਂ ਵੱਢ ਸੁੱਟੀਆਂ ਨੇ, ਕਈਆਂ ਦੀਆਂ ਧੋਣਾ ਵੱਢ ਸੁੱਟੀਆਂ ਨੇ।
ਹੱਥ ਕਰ ਤੁਰਕ ਕੇ ਤਕ ਬਿਆਲ,
ਇਹ ਤਾਂ ਭਾਈ ਲੱਖੂ ਜੀ ਨੇ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਕਈ ਤੁਰਕ ਮਾਰੇ, ਕਈ ਤੁਰਕਾਂ ਨੂੰ ਮਾਰ ਕੇ ਮਿੱਟੀ ਚ ਗਰਕ ਕੀਤਾ।
ਉਮਰਾਵ ਕਹਤੇ ਕਬੀਰ ਇਹੋ,
ਉਸ ਵੇਲੇ ਜਿਹੜੇ ਉਮਰਾਵ ਸੀ ਉਹ ਬੋਲਿਆ, ਕਹਿੰਦਾ ਇਹੀ ਇੱਕ ਵੀਰ ਯੋਧਾ ਹੈ ਸੂਰਮਿਆਂ ਵਿਚ, ਗੁਰੂ ਦੇ ਸੂਰਮਿਆਂ ਵਿਚ।
ਕਿਉਂ ਡਰਤ ਜਾਤ ਸੰਘਾਰ ਲਿਓ,
ਉਮਰਾਵ ਬੋਲਿਆ, ਅਫਸਰ ਕਹਿੰਦਾ ਉਹ ਤੁਸੀਂ ਡਰੀ ਕਿਉਂ ਜਾਂਦੇ ਹੋ, ਕੱਲਾ ਬੰਦਾ ਹੈ, ਤੁਹਾਨੂੰ ਸਾਰਿਆਂ ਨੂੰ ਮਾਰੀ ਜਾ ਰਿਹਾ, ਤੁਸੀਂ ਇਹਦੇ ਕੋਲੋਂ ਡਰਦੇ ਕਿ ਉਹਨੂੰ ਮਾਰ ਲਓ, ਹੈ ਕੀ ਹੈ ਇੱਕ ਬੰਦਾ ਵਿੱਚ ਤੁਹਾਡੇ ਘਿਰਿਆ ਹੋਇਆ, ਇਹਨੂੰ ਮਾਰ ਮੁਕਾਓ।
ਸਭ ਕੁਤਬ ਖਾਨ ਰਿਸਕੈ ਵਿਸਾਲ,
ਉਸ ਵੇਲੇ ਲਾਗੇ ਕੁਤਬ ਖਾਨ ਖੜਿਆ ਸੀ, ਉਹ ਵੀ ਬੜੇ ਗੁੱਸੇ ਵਿੱਚ ਆਇਆ।
ਪ੍ਰੇਰਿਓ ਤੁਰੰਗ ਸਰ ਕੋ ਨਿਕਾਲ,
ਉਹਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਆਇਆ, ਉਹਨੇ ਆਪਣੇ ਪੱਥੇ ਵਿਚੋਂ ਤੀਰ ਕੱਢਿਆ ਕੁਤਬ ਖਾਨ ਨੇ, ਔਰ ਆਪਣੀ ਕਮਾਨ ਦੇ ਚਿਲੇ ਤੇ ਚਾੜਿਆ।
ਤੱਕ ਪਾਲ ਕਾਵ ਤੋਂ ਕਾਲ ਦੀਨ,
ਭਾਈ ਲੱਖੂ ਦੇ ਮੱਥੇ ਦਾ ਨਿਸ਼ਾਨਾ ਵਿਧਿਆ, ਭਾਈ ਲੱਖੂ ਦੇ ਮੱਥੇ ਦਾ ਨਿਸ਼ਾਨਾ ਸੇਧ ਕੇ ਫਿਰ ਇਹਨੇ ਉਹ ਤੀਰ ਚਲਾਇਆ।
ਬਿਦ ਗਏ ਉਹ ਤੁਰਤ ਛਿਤ ਗਿਰਨ ਕੀਨ,
ਔਰ ਉਹ ਤੀਰ ਭਾਈ ਲੱਖੂ ਦੇ ਮੱਥੇ ਵਿਚ ਵੱਜਾ, ਤੇ ਨਾਲ ਹੀ ਭਾਈ ਲੱਖੂ ਜੀ ਸ਼ਹਾਦਤ ਦਾ ਜਾਮ ਪੀ ਕੇ ਸੱਚ ਖੰਡ ਵੱਲ ਨੂੰ ਚਾਲੇ ਪਾ ਦਿੱਤੇ।
ਇੱਕ ਟੋਕ ਮੱਲੇ ਮੂਰਛਾ ਨਿਆਰ,
ਕਹਿੰਦੇ ਜਦੋਂ ਭਾਈ ਲੱਖੂ ਜੀ ਡਿੱਗੇ ਨਾ, ਤੇ ਫਿਰ ਵੀ ਤੁਰਕ ਡਰਦੇ ਸੀ ਵੀ ਕਿਤੇ ਦੁਬਾਰਾ ਨਾ ਉੱਠ ਜਾਏ, ਕਿਤੇ ਦੁਬਾਰਾ ਉੱਠ ਕੇ ਨਾ ਸਾਨੂੰ ਮਾਰਨ ਲੱਗ ਪਏ। ਉਹਨਾਂ ਵੇਖਿਆ ਵੀ ਜਦੋਂ ਬਿਲਕੁਲ ਬੇਹੋਸ਼ ਹੋ ਗਿਆ, ਇਹ ਮੂਰਛਤ ਹੋ ਕੇ ਡਿੱਗ ਪਿਆ।
ਫਿਰ ਦਿਓ ਕਾਤੇ ਅਸ ਕਰ ਪਰਾ,
ਪਾਪੀਆਂ ਨੇ ਹਾਲਾਂਕਿ ਸ਼ਹੀਦ ਹੋ ਚੁੱਕੇ ਨੇ ਭਾਈ ਲੱਖੂ ਜੀ, ਪਰ ਇਹਨਾਂ ਨੇ ਡਰਦਿਆਂ ਨੇ ਵੀ ਕਿਤੇ ਦੁਬਾਰਾ ਨਾ ਉੱਠ ਖਲੋਵੇ, ਇਹਨਾਂ ਭਾਈ ਲੱਖੂ ਦਾ ਸਿਰ ਧੜ ਨਾਲ ਵੱਖਰਾ ਕਰ ਦਿੱਤਾ, ਡਿੱਗੇ ਪਏ ਦਾ ਸਿਰ ਵੱਢ ਦਿੱਤਾ ਭਾਈ ਲੱਖੂ ਜੀ ਦਾ।
ਲੱਖੂ ਸੁਬੀਰ ਇਮ ਮਰਨ ਕੀਨ,
ਇਹਦਾ ਭਾਈ ਲੱਖੂ ਜੀ ਨੇ ਆਪਣਾ ਮਰਨਾ ਸਫਲ ਕਰ ਲਿਆ, ਇਹ ਮਰਨਾ ਪ੍ਰਵਾਨ ਕਰ ਲਿਆ, ਐਸਾ ਮਰਨਾ ਪ੍ਰਵਾਨ ਕਰ ਲਿਆ ਜਿਹਦੇ ਬਾਰੇ ਸਾਹਿਬ ਜੀ ਦੀ ਬਾਣੀ ਦਾ ਮਹਾਵਾਕ ਹੈ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਇਹੋ ਜੀ ਮਰਨੀ ਮਰ ਚੱਲੇ ਭਾਈ ਲੱਖੂ ਜੀ, ਕਿ ਹੁਣ ਮੁੜ ਕੇ ਬਾਰ ਬਾਰ ਨੀ ਮਰਨਾ ਪੈਣਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੋਂ ਭਾਈ ਲੱਖੂ ਜੀ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਹੱਸ ਹੱਸ ਕੇ, ਜਿਵੇਂ ਗੁਰੂ ਸਾਹਿਬ ਦਾ ਬਚਨ ਹੈ ਨਾ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੈ ਖੇਤ, ਇਹੋ ਜੇ ਬਚਨਾਂ ਤੇ ਪਹਿਰਾ ਦਿੰਦਿਆਂ ਪੁਰਜਾ ਪੁਰਜਾ ਹੋ ਗਏ ਨੇ, ਸਰੀਰ ਟੁਕੜੇ ਟੁਕੜੇ ਹੋ ਗਿਆ, ਗੋਲੀਆਂ ਵੀ ਵੱਜੀਆਂ ਨੇ, ਤੀਰ ਵੀ ਵੱਜੇ ਨੇ, ਕਿਰਪਾਨਾਂ ਦੇ ਫੱਟ ਵੀ ਵੱਜੇ ਨੇ, ਸੈਂਕੜੇ ਹਥਿਆਰਾਂ ਨੂੰ ਆਪਣੇ ਸਰੀਰ ਤੇ ਚੱਲਦਿਆਂ ਇਸ ਪ੍ਰਕਾਰ ਨਾਲ ਭਾਈ ਲੱਖੂ ਜੀ ਸੂਰਮ ਗਤੀ ਨੂੰ ਵੀਰ ਗਤੀ ਨੂੰ ਪ੍ਰਾਪਤ ਹੋਏ ਨੇ।
ਬਹੁ ਤੁਰਕ ਜੰਗ ਕਰ ਪ੍ਰਾਨ ਹਾਨ,
ਕੱਲੇ ਨਹੀਂ ਮਰੇ, ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ, ਕਈ ਤੁਰਕਾਂ ਦੀਆਂ ਲਾਸ਼ਾਂ ਦੇ ਸੱਥਰ ਵਿਛਾ ਕੇ ਫਿਰ ਭਾਈ ਸਾਹਿਬ ਭਾਈ ਲੱਖੂ ਜੀ ਸ਼ਹੀਦ ਹੋਏ ਨੇ।
ਇੱਕ ਸੂਰ ਹੋਰ ਤਾਂ ਉਠਾਏ,
ਕਹਿੰਦੇ ਹੂਰਾਂ ਨੇ ਵੇਖਿਆ ਵੀ ਬੜਾ ਵੱਡਾ ਸੂਰਮਾ ਜਰਨੈਲ ਸ਼ਹਾਦਤ ਦਾ ਜਾਮ ਪੀ ਗਿਆ, ਤੇ ਕਹਿੰਦੇ ਬਹੁਤ ਸਾਰੀਆਂ ਹੂਰਾਂ ਆਈਆਂ, ਹੂਰਾਂ ਨੇ ਆ ਕੇ ਭਾਈ ਲੱਖੂ ਨੂੰ ਵਰਨ ਦੀ ਤਿਆਰੀ ਕੀਤੀ। ਇੱਕ ਹੂਰ ਆਪਸ ਵਿਚ ਬਹਿਸਾਂ ਕਰਦੀਆਂ, ਇੱਕ ਹੂਰ ਕਹਿੰਦੀ ਆ ਮੈਂ ਵਰਨਾ, ਦੂਜੀ ਕਹਿੰਦੀ ਆ ਮੈਂ ਵਰਨਾ, ਕਹਿੰਦੇ ਏਦਾਂ ਜਿਵੇਂ ਗੁਰੂ ਕਲਗੀਧਰ ਕਹਿੰਦੇ ਨੇ ਨਾ, ਹੁਣ ਹੂਰਾ ਸਰਵਣਤ ਬੀਜ ਨੂੰ ਘੱਟ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌ ਗਿਰਦੇ ਹੋਈਆਂ, ਕਹਿੰਦੇ ਇਸ ਪ੍ਰਕਾਰ ਨਾਲ ਚਾਰੇ ਪਾਸੇ ਭਾਈ ਲੱਖੂ ਦੇ ਆਣ ਖੜੀਆਂ ਨੇ।
ਨਿਜ ਤਨ ਦਿਖਾਏ ਲੀਨ ਚੜਾਏ,
ਔਰ ਆਪਣੇ ਸਰੀਰ ਵਿਖਾ ਕਰਕੇ ਭਾਈ ਲੱਖੂ ਜੀ ਨੂੰ ਵਿਮਾਨ ਤੇ ਸਵਾਰ ਕਰ ਲਿਆ, ਸੋਹਣਾ ਵਿਮਾਨ, ਚੰਗਾ ਸੁੰਦਰ ਵਿਮਾਨ, ਉਹਦੇ ਤੇ ਸਵਾਰ ਕੀਤਾ।
ਸਭ ਕੁਤਬ ਖਾਨ ਜਸ ਲੀਨ ਪਾਏ,
ਭਾਈ ਲੱਖੂ ਜੀ ਵੈਕੁੰਠ ਧਾਮ ਪਰਮੇਸ਼ਰ ਦੇ ਘਰ, ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇ ਘਰ, ਬੇਗਮਪੁਰੇ ਸ਼ਹਿਰ ਵਿਚ ਜਾ ਪਹੁੰਚੇ ਨੇ, ਤੇ ਇਧਰ ਕੁਤਬ ਖਾਨ ਦਾ ਬੜਾ ਜਸ ਹੋਣ ਲੱਗਾ। ਜਿਹੜੇ ਤੁਰਕ ਜੀ ਕਹਿੰਦੇ ਵੇਖੋ ਜੀ ਇੰਨਾ ਨਿਸ਼ਾਨਾ, ਇੱਕੋ ਤੀਰ ਮਾਰਿਆ ਮੱਥੇ ਦੇ ਵਿਚ ਤੇ ਨਿਸ਼ਾਨਾ ਸੇਧ ਕੇ ਮਾਰ ਦਿੱਤਾ, ਕਹਿੰਦੇ ਕੁਤਬ ਖਾਨ ਦਾ ਬੜਾ ਜਸ ਹੋਣ ਲੱਗਾ।
ਹਰ ਸਰ ਪਰਹਾਰ ਇਮ ਇਨੋ ਕਾਏ,
ਜਿੰਨੇ ਉਮਰਾਵ ਸੀ ਕੁਤਬ ਖਾਨ ਦੀ ਵਡਿਆਈ ਕਰਦੇ, ਕਹਿੰਦੇ ਜੀ ਵੇਖੋ ਇਨ੍ਹਾਂ ਨੇ ਮਾਰਿਆ, ਕਿਸੇ ਕੋਲੋਂ ਮਾਰਿਆ ਨਹੀਂ ਗਿਆ, ਤਿੱਖਾ ਤੀਰ ਇਨ੍ਹਾਂ ਨੇ ਮਾਰ ਕੇ ਇਸ ਸੂਰਮੇ ਨੂੰ ਮਾਰਿਆ।
ਇਮ ਲਗੇ ਲੜਨ ਦੋਏ ਦੀ ਛਪਟ,
ਇਹਦਾ ਭਾਈ ਲੱਖੂ ਜੀ ਸ਼ਹਾਦਤ ਪਾ ਗਏ, ਇਧਰ ਸੂਰਮੇ ਦੋਹਾਂ ਪਾਸੇ ਹੁਣ ਲੜ ਰਹੇ ਨੇ।
ਤਲਵਾਰ ਤੀਰ ਤੁਪ ਕੰਦ ਬਟ,
ਤਲਵਾਰਾਂ ਚੱਲ ਰਹੀਆਂ ਨੇ, ਤੀਰ ਚੱਲ ਰਹੇ ਨੇ, ਬੰਦੂਕਾਂ ਚੱਲ ਰਹੀਆਂ ਨੇ, ਔਰ ਬੰਦੂਕਾਂ ਨਾਲ ਦਬਾ ਦਬਾ ਕੇ ਚਲਾਉਂਦੇ ਨੇ।
ਗੋਏਰਾ ਪੈਦ ਖਾਨ ਕੀ ਦਿਸ਼ਾ ਤਬ ਦੇਖਿਓ ਕਾਲੇ ਖਾਨ,
ਕਾਫੀ ਸਮਾਂ ਜੰਗ ਹੁੰਦਾ ਰਿਹਾ, ਕਾਲੇ ਖਾਂ ਨੇ ਪੈਂਦੇ ਖਾਂ ਵੱਲ ਵੇਖਿਆ, ਪੈਂਦੇ ਖਾਂ ਵੀ ਖਲੋਤਾ ਲੜ ਰਿਹਾ ਸੀ, ਕਾਲੇ ਖਾਂ ਨੇ ਪੈਂਦੇ ਖਾਂ ਵੱਲ ਵੇਖਿਆ ਤੇ ਵੇਖ ਕੇ ਕਾਲੇ ਖਾਂ ਬੋਲਿਆ,
ਅਬ ਤੇ ਆਛੇ ਕੋ ਸਮੈ ਗਹੁ ਗੁਰੂ ਬਲ ਠਾਨ।
ਕਹਿਣ ਲੱਗਾ ਪੈਂਦੇ ਖਾਂ ਜੀ, ਹੁਣ ਇਹਦੇ ਤੋਂ ਚੰਗਾ ਸਮਾਂ ਕਦੋਂ ਮਿਲ ਸਕਦਾ? ਆ ਏਡਾ ਵਧੀਆ ਸਮਾਂ ਬਣਿਆ ਹੋਇਆ, ਇਹਦੇ ਤੋਂ ਚੰਗਾ ਸਮਾਂ ਭਲਾ ਹੁਣ ਤੁਹਾਨੂੰ ਕਦੋਂ ਮਿਲੇਗਾ? ਜਾਓ ਹੁਣ ਤੁਸੀਂ ਅੱਗੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਓ, ਇਹਦੇ ਤੋਂ ਵਧੀਆ ਸਮਾਂ ਇਹੋ ਜਿਹਾ ਵਧੀਆ ਦਾ ਤੁਹਾਨੂੰ ਮਿਲ ਕੇ ਨਹੀਂ ਮਿਲ ਸਕਦਾ।
ਰਸਾਵਲ ਛੰਦ ਸੁਣੀ ਪੈਂਦ ਖਾਨਾ,
ਪੈਂਦ ਖਾਨ ਨੇ, ਪੈਂਦੇ ਖਾਨ ਨੇ, ਕਾਲੇ ਖਾਂ ਦੀ ਇਹ ਵੰਗਾਰ ਸੁਣੀ ਹੈ।
ਮਹਾਤੂਪ ਠਾਨਾ,
ਰੋਸ ਵਿਚ ਆਇਆ ਪੈਂਦੇ ਖਾਂ, ਬੜੇ ਹੰਕਾਰ ਦੇ ਵਿਚ ਆਇਆ।
ਜਾਓ ਹੀਰੋ
ਕਹਿੰਦਾ ਵੇਖੋ ਕਾਲੇ ਖਾਂ ਜੀ, ਤੁਸੀਂ ਖਲੋ ਕੇ ਵੇਖੋ ਹੁਣ ਮੈਂ ਕਿਵੇਂ ਤੁਹਾਡੇ ਵੇਖਦੇ ਅੱਗੇ ਜਾਂਦਾ
ਹਾਂ। ਮੇਰੂ
ਹੁਣ ਵੇਖੋ ਮੇਰਾ ਬਲ, ਹੁਣ ਤੱਕ ਤਾਂ ਮੈਂ ਗੱਲਾਂ ਕਰਕੇ ਦੱਸਦਾ ਰਿਹਾ ਨਾ ਕਿ ਮੇਰੇ ਚ ਬਲ ਹੈ, ਹੁਣ ਮੈਂ ਵਿਖਾਵਾਂਗਾ ਕਿ ਮੇਰੇ ਚ ਕਿੰਨਾ ਕ ਬਲ ਹੈ, ਕਿੰਨਾ ਕ ਤਾਣ ਹੈ।
ਗਹੋਂ ਇੱਕ ਬਾਰੀ
ਉਹ ਵੇਰੀ ਜਾ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵਾਂਗਾ,
ਰਿੰਗ ਤੇ ਉਤਾਰੇ
ਔਰ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਘੋੜੇ ਤੋਂ ਥੱਲੇ ਲਾ ਲਵਾਂਗਾ।
ਤੋ ਲਿਆਵੋ ਉਠਾਏ,
ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਚੁੱਕ ਕੇ ਲੈ ਆਵਾਂਗਾ, ਉਠਾ ਕੇ ਲੈ ਆਵਾਂਗਾ ਉਥੋਂ ਉਹਨਾਂ ਨੂੰ ਰਣ ਤੱਤੇ ਦੇ ਵਿਚੋਂ।
ਦੇਰੰਗ ਲਗਾਏ,
ਹੁਣ ਮੈਂ ਦੇਰੀ ਨਹੀਂ ਲਾਵਾਂਗਾ, ਬਸ ਹੁਣ ਤਾਂ ਤੁਸੀਂ ਵੇਖੋ ਸਹੀ, ਹੁਣ ਤਮਾਸ਼ਾ ਵੇਖੋ ਕਿਵੇਂ ਹੁੰਦਾ। ਮੈਂ ਤਾਂ ਘੋੜੇ ਤੋਂ ਫੜ ਕੇ ਲਾ ਲੈਣਾ ਗੁਰੂ ਨੂੰ, ਔਰ ਘੋੜੇ ਤੋਂ ਲਾ ਕੇ ਚੁੱਕ ਕੇ ਇੱਥੇ ਲੈ ਆਉਣਾ।
ਦੇਖੀ ਜਾ ਤਮਾਸ਼ਾ,
ਤਮਾਸ਼ਾ ਵੇਖੋ ਤੁਸੀਂ ਖਲੋ ਕੇ ਹੁਣ ਕਿੱਦਾਂ ਦਾ ਹੁੰਦਾ।
ਪਲੰਗ ਮੇ ਬਿਸਾਸਾ,
ਹੁਣ ਮੇਰੇ ਬਲ ਤੇ ਭਰੋਸਾ ਕਰੋ ਕਿ ਮੇਰੇ ਚ ਕਿੰਨਾ ਤਾਣ ਹੈ, ਮੇਰੇ ਚ ਕਿੰਨੀ ਤਾਕਤ ਹੈ, ਤੁਸੀਂ ਮੇਰੀਆਂ ਬਾਹਾਂ ਦੇ ਬਲ ਤੇ ਭਰੋਸਾ ਕਰੋ।
ਨਹੀਂ ਸੰਤ ਕੀ ਜੈ,
ਹੁਣ ਤੁਸੀਂ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਸੰਸਾ ਨਾ ਕਰੋ, ਹੁਣ ਇਹ ਸੰਦੇਹ ਛੱਡ ਦਿਓ ਕਿ ਹੋਵੇਗਾ, ਹੁਣ ਤਾਂ ਜੇਤੀ ਹੋਣੀ ਹੈ ਕਿਉਂਕਿ ਮੈਂ ਤੁਹਾਡੇ ਨਾਲ ਆਇਆ।
ਕਹੇ ਪੈ ਭਤੀਜਾ,
ਜੋ ਮੈਂ ਕਹਿ ਰਿਹਾ ਮੇਰੀਆਂ ਕਈਆਂ ਗੱਲਾਂ ਤੇ ਪ੍ਰਤੀਤ ਜਾਓ, ਮੇਰੀਆਂ ਕਈਆਂ ਗੱਲਾਂ ਤੇ ਯਕੀਨ ਕਰੋ।
ਤਬੈ ਖਾਨ ਕਾਲੇ,
ਜਦੋਂ ਪੈਂਦੇ ਖਾਂ ਨੇ ਗੱਲ ਕਹੀ ਤੇ ਕਾਲੇ ਖਾਂ ਬੋਲਿਆ ਪੈਂਦੇ ਖਾਂ ਨਾਲ ਹੌਸਲਾ ਕਰਨ
ਵਾਸਤੇ,
ਸਲਾਘਾ ਕੀਤੀ ਪੈਂਦੇ ਖਾਂ ਦੀ, ਪੈਂਦੇ ਖਾਂ ਨੂੰ ਸਲਾਉਂਦਿਆਂ ਬੋਲਿਆ ਕਾਲੇ ਖਾਂ,
ਜੱਸਾ ਸ਼ਾਹ ਪਾਸੇ,
ਕਹਿਣ ਲੱਗਾ ਪੈਂਦੇ ਖਾਂ ਜਿਵੇਂ ਤੂੰ ਬਾਦਸ਼ਾਹ ਸ਼ਾਹ ਜਹਾਨ ਦੀ ਕਚਹਿਰੀ ਚ ਖਲੋ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਆਪਣੇ ਬਾਰੇ ਦੱਸਿਆ ਸੀ,
ਰਾਤ ਹੈ ਪ੍ਰਕਾਸ਼ੀ,
ਉੱਥੇ ਜਿਵੇਂ ਤੂੰ ਕਿਹਾ ਸੀ ਬਾਦਸ਼ਾਹ ਸ਼ਾਹ ਜਹਾਨ ਨੂੰ, ਇਹ ਗੱਲਾਂ ਤੂੰ ਬਾਦਸ਼ਾਹ ਸ਼ਾਹ ਜਹਾਨ ਨੂੰ ਕਹੀਆਂ ਸੀ, ਮੈਂ ਤੈਨੂੰ ਦੁਹਰਾ ਕੇ ਚੇਤੇ ਕਰੋ ਨਾ ਜੋ ਤੂੰ ਕਿਹਾ ਸੀ।
ਕਹੋ ਸ਼੍ਰੀ ਗੁਰੂ ਮੈਂ,
ਤੂੰ ਕਿਹਾ ਸੀ ਬਾਦਸ਼ਾਹ ਦੀ ਕਚਹਿਰੀ ਚ ਪੈਂਦੇ ਖਾਂ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਪਕੜਾਂਗਾ, ਇਹ ਗੱਲ ਤੂੰ ਬਾਦਸ਼ਾਹ ਦੀ ਭਰੀ ਕਚਹਿਰੀ ਚ ਕਹੀ ਸੀ।
ਬੱਚੇ ਨਾਏ ਭੂਮੈ,
ਤੇ ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਂਗਾ, ਉਹਨੂੰ ਜੰਗ ਦੇ ਮੈਦਾਨ ਚ ਬਚਣ ਨਹੀਂ ਦੇਵਾਂਗਾ।
ਕਰੋ ਬਾਤ ਪੂਰੀ,
ਹੁਣ ਤੂੰ ਆਪਣੀ ਕਈ ਗੱਲ ਪੂਰੀ ਕਰ। ਜਿਹੜਾ ਮਰਦ ਹੁੰਦਾ ਨਾ, ਮਰਦ ਸੂਰਮਾ, ਉਹ ਆਪਣੇ ਬਚਨਾਂ ਦਾ ਬਲੀ ਹੁੰਦਾ, ਉਹ ਜਿਹੜਾ ਬਚਨ ਕਰਦਾ ਆਪਣਾ ਬਚਨ ਪੂਰਾ ਕਰਦਾ, ਕੱਚਾ ਤੇ ਅਧੂਰਾ ਬਚਨ ਨਹੀਂ ਕਰਦਾ। ਹੁਣ ਤੂੰ ਜਿਹੜੀ ਗੱਲ ਕਹੀ ਸੀ ਉਹ ਆਪਣੀ ਕਹੀ ਹੋਈ ਗੱਲ ਨੂੰ ਪੂਰਿਆਂ ਕਰ।
ਚਲੋ ਲੈ ਹਜ਼ੂਰੀ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਬਾਦਸ਼ਾਹ ਸ਼ਾਹ ਜਹਾਨ ਦੀ ਕਚਹਿਰੀ ਵਿਚ ਲੈ ਕੇ ਚੱਲ, ਤੈਨੂੰ ਰੁਤਬਾ ਮਿਲੇਗਾ, ਬਾਦਸ਼ਾਹ ਤੈਨੂੰ ਖਿਲਤਾ ਦੇਵੇਗਾ। ਹੋ ਸਕਦਾ ਪੈਂਦੇ ਖਾਂ ਤੇਰੇ ਤੇ ਖੁਸ਼ ਹੋ ਕੇ ਬਾਦਸ਼ਾਹ ਤੈਨੂੰ ਕਿਸੇ ਇਲਾਕੇ ਦੀ ਨਵਾਬੀ ਦੇ ਦੇਵੇ।
ਭਨੇ ਫੇਰ ਪੈਂਦਾ ਨਹੀਂ ਤਰਾਸ ਕਹਿੰਦਾ,
ਉਸ ਵੇਲੇ ਪੈਂਦਾ ਫੇਰ ਬੋਲਿਆ, ਕਹਿੰਦਾ ਮੈਨੂੰ ਕਿਸੇ ਦਾ ਡਰ ਥੋੜੀ ਹੈ, ਡਰ ਕਾਲੇ ਖਾਂ ਮੇਰੀ ਖੰਡੜੀ ਚ ਡਰ ਕੋਈ ਨਹੀਂ, ਡਰ ਨਾਂ ਦੀ ਚੀਜ਼ ਮੇਰੇ ਕਾਗਜ਼ਾਂ ਵਿਚ ਕੋਈ ਨਹੀਂ।
ਜਬੈ ਜਾਓ ਅੱਗੇ,
ਜਦੋਂ ਮੈਂ ਅੱਗੇ ਵੱਧ ਕੇ ਜਾਵਾਂਗਾ,
ਗੁਰੂ ਜੰਗ ਲਾਗੇ,
ਗੁਰੂ ਅੱਗੇ ਮੇਰੇ ਨਾਲ ਜੰਗ ਕਰੇਗਾ।
ਲੀਜੈ ਰੂਪ ਔਰੇ,
ਬਸ ਤੁਸੀਂ ਮੇਰੇ ਤੇ ਗੁਰੂ ਦਾ ਭੇੜ ਵਿਚ ਜਿਹੜਾ ਦੂਜਾ ਤੀਜਾ ਕੋਈ ਬੰਦਾ ਆਵੇ ਉਹਨੂੰ ਤੁਸੀਂ ਰੋਕਣਾ, ਉਹ ਜਿੰਮੇਵਾਰੀ ਤੁਹਾਡੀ, ਗੁਰੂ ਨੂੰ ਪਕੜਨ ਦੀ ਜਿੰਮੇਵਾਰੀ ਮੇਰੀ, ਬਾਕੀ ਜਿਹੜੇ ਉਹਨਾਂ ਦੇ ਸੂਰਮੇ ਨੇ ਉਹਨਾਂ ਨੂੰ ਰੋਕਣ ਦੀ ਜਿੰਮੇਵਾਰੀ ਤੁਹਾਡੀ ਹੈ।
ਘਰੋਂ ਜਾਏ ਕੌਰੀ,
ਮੈਂ ਕਿਹਾ ਜਾਂਦੇ ਗੁਰੂ ਨੂੰ ਜੱਫਾ ਚਾੜ ਲੈਣਾ, ਜਾਂਦੇ ਉਹਨਾਂ ਨੂੰ ਕੋਰੀ ਵਿਚ ਲੈ ਲੈਣਾ,
ਦਿਖਾਵੋ ਤਮਾਸ਼ਾ,
ਫਿਰ ਮੈਂ ਤੁਹਾਨੂੰ ਤਮਾਸ਼ਾ ਵਿਖਾਵਾਂਗਾ ਕਿ ਗੁਰੂ ਨੂੰ ਮੈਂ ਆਪਣੀਆਂ ਬਾਹਾਂ ਵਿਚ ਲੈ ਕੇ ਕਿਵੇਂ ਘੁੱਟਦਾ। ਮੇਰੀਆਂ ਇਹ ਉਹ ਬਾਹਾਂ ਨੇ ਕਿ ਮੈਂ ਭਿੜ ਦੇ ਸਾਨਾਂ ਨੂੰ ਪਕੜ ਕੇ ਸਿੰਘਾਂ ਤੋਂ ਪਾਸੇ ਹਟਾ ਦਿੰਦਾ, ਲੋਹੇ ਦੀ ਕਾਲ ਹੱਥ ਪਕੜ ਕੇ ਕਾਗਜ਼ ਵਾਂਗੂ ਚੀਰ ਦਿੰਦਾ, ਤੇ ਹੁਣ ਮੈਂ ਆਪਣੀਆਂ ਬਾਹਾਂ ਦਾ ਬਲ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਖਾਵਾਂਗਾ।
ਜੋ ਬਾਕੰ ਪ੍ਰਕਾਸ਼ਾ,
ਜੋ ਮੈਂ ਗੱਲਾਂ ਆਪਣੇ ਮੂੰਹ ਤੋਂ ਕਹੀਆਂ ਹਨ ਇਹ ਕਰਕੇ ਵਿਖਾਵਾਂਗਾ।
ਕਰੋ ਓਜ ਐਸੇ,
ਇਹੋ ਜਿਹਾ ਓਜ, ਇਹੋ ਜਿਹੀ ਤਾਕਤ, ਇਹੋ ਜਿਹਾ ਤਾਣ ਮੈਂ ਲਾਵਾਂਗਾ।
ਬਸੀ ਹੋਏ ਜੈਸੇ,
ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਬਾਹਾਂ ਦੇ ਬਸ ਵਿਚ ਆ ਜਾਣ, ਉਹ ਮੇਰੀਆਂ ਬਾਹਾਂ ਦੇ ਸਕੰਜੇ ਵਿਚ ਆ ਜਾਣ।
ਨਹੀਂ ਆਨ ਆਵੇ ਗੁਰੂ ਨਾ ਛੁਡਾਵੇ,
ਕੋਈ ਦੂਜਾ ਬੰਦਾ ਨਾ ਆ ਜੇ ਉੱਥੇ, ਕਿਉਂਕਿ ਜੇ ਦੂਜੇ ਸਿੱਖ ਆ ਗਏ ਉੱਥੇ ਤੇ ਉਹਨਾਂ ਨੇ ਛੁਡਾ ਲੈਣਾ ਗੁਰੂ ਨੂੰ ਮੇਰੇ ਕੋਲੋਂ। ਗੁਰੂ ਨੂੰ ਤਾਂ ਮੈਂ ਕੱਲਾ ਪਕੜ ਲਵਾਂਗਾ, ਪਰ ਜੇ ਦੂਜੇ ਸਿੱਖ ਆ ਗਏ ਉਹਨਾਂ ਨੇ ਗੁਰੂ ਨੂੰ ਮੇਰੇ ਕੋਲੋਂ ਛੁਡਾ ਲੈਣਾ, ਇਸ ਕਰਕੇ ਉਹਨਾਂ ਨੂੰ ਤੁਸੀਂ ਰੋਕਣਾ, ਦੂਜੇ ਕਿਸੇ ਸਿਪਾਹੀ ਨੂੰ ਮੇਰੇ ਨੇੜੇ ਨਹੀਂ ਲੱਗਣ ਦੇਣਾ।
ਬਣੋ ਸਾਵਧਾਨਾ,
ਸਾਵਧਾਨ ਹੋ ਕੇ ਤਿਆਰ ਬਰਤਿਆਰ ਤੁਸੀਂ ਵੀ ਰਹਿਣਾ ਹੈ।
ਜੰਗ ਥਾਨਾ,
ਜੰਗ ਦੇ ਥਾਂ ਦੇ ਉੱਤੇ ਪੱਕੇ ਹੋ ਕੇ ਲੜਨਾ ਹੈ।
ਸੁਣੀ ਖਾਨ ਕਾਲੇ,
ਕਾਲੇ ਖਾਂ ਨੇ ਪੈਂਦੇ ਦੀਆਂ ਗੱਲਾਂ ਸੁਣੀਆਂ।
ਜੋ ਬੀਰੰਗ ਬਿਸਾਲੇ,
ਸੁਣਿਆ ਇਹਨੇ ਆਖਿਆ ਵੀ ਵਾਕਈ ਪੈਂਦੇ ਖਾਂ ਬੜਾ ਸੂਰਮਾ, ਬੜਾ ਬਹਾਦਰ।
ਲੈ ਬੀਨ ਬੀਨ,
ਉਸ ਵੇਲੇ ਪੈਂਦੇ ਖਾਂ ਨਾਲ ਭੇਜਣ ਵਾਸਤੇ ਕਾਲੇ ਖਾਂ ਨੇ ਚੋਣਵੇਂ ਸੂਰਮੇ ਕੱਢੇ।
ਜਦੋਂ ਬ੍ਰਿੰਦ ਕੀ ਨੰਗ,
ਚੋਣਵੇਂ ਸੂਰਮਿਆਂ ਨੂੰ ਵੱਖੋ ਵੱਖਰਾ ਕਰ ਲਿਆ। ਜਿਹੜੇ ਪੈਂਦੇ ਖਾਂ ਨਾਲ ਆਮ ਬੰਦੇ ਨੀ ਸਿਪਾਹੀ ਭੇਜੇ, ਕਹਿੰਦਾ ਜਿਹੜੇ ਚੋਣਵੇਂ ਸਿਪਾਹੀ ਨੇ ਬਲੀ ਨੇ ਉਹ ਪੈਂਦੇ ਖਾਂ ਦੇ ਨਾਲ ਜਾਣ।
ਸਭੀ ਕੋ ਸੁਣਾਏ,
ਔਰ ਉਹਨਾਂ ਸਾਰਿਆਂ ਨੂੰ ਵੱਖੋ ਵੱਖਰਾ ਕਰਕੇ ਕਾਲੇ ਖਾਂ ਨੇ ਕਿਹਾ,
ਜਾਏ
ਲੱਗਾ ਤੁਸੀਂ ਹੁਣ ਪੈਂਦੇ ਖਾਂ ਨਾਲ ਚੜਾਈ ਕਰਕੇ ਅੱਗੇ ਜਾਓ।
ਬਨੀ ਜੈ ਸਹਾਈ,
ਪੈਂਦੇ ਖਾਂ ਦੀ ਸਹਾਇਤਾ ਕਰਨੀ ਹੈ, ਹੋਰ ਕੋਈ ਸਿਪਾਹੀ ਪੈਂਦੇ ਖਾਂ ਦੇ ਨੇੜੇ ਨੀ ਲੱਗਣ ਦੇਣਾ।
ਘਾਤ ਲਾਏ,
ਔਰ ਘਾਤ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜੇਗਾ ਪੈਂਦੇ ਖਾਂ, ਤੇ ਜੇ ਕੋਈ ਦੂਜਾ ਆ ਕੇ ਰੋਕੇ ਤੇ ਉਹਦਾ ਮੁਕਾਬਲਾ ਤੁਸੀਂ ਸਿਪਾਹੀਆਂ ਨੇ ਕਰਨਾ।
ਗੁਰੂ ਵੀਰ ਜੇ ਤੇ ਰੱਖੋ ਰੋਕ ਤੇ ਤੇ,
ਗੁਰੂ ਹਰਗੋਬਿੰਦ ਸਾਹਿਬ ਦੇ ਜਿੰਨੇ ਵੀਰ ਯੋਧੇ ਨੇ ਉਹਨਾਂ ਨੂੰ ਤੁਸੀਂ ਰੋਕ ਕੇ ਰੱਖਣਾ, ਉਹਨਾਂ ਦਾ ਅੱਗਾ ਤੁਸੀਂ ਰੋਕਣਾ, ਤੇ ਗੁਰੂ ਨਾਲ ਕੱਲਾ ਪੈਂਦੇ ਖਾਂ ਹੀ ਲੜੇਗਾ।
ਪਹੁੰਚੇ ਨਾ ਜਾਈ ਨਾ ਲੇਵੇ ਛੁਟਾਈ,
ਐਸਾ ਨਾ ਹੋਵੇ ਕਿ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵੇ ਤੇ ਦੂਜੇ ਸਿਪਾਹੀ ਗੁਰੂ ਦੇ ਆਉਣ ਤੇ ਆ ਕੇ ਗੁਰੂ ਨੂੰ ਛੁਡਾ ਲੈਣ, ਉਹਨਾਂ ਨੂੰ ਨੀ ਨੇੜੇ ਲੱਗਣ ਦੇਣਾ ਫਿਰ ਮੁੜ ਕੇ।
ਸੁਣੇ ਬੈਨ ਕਾਨਾ,
ਇਹ ਗੱਲਾਂ ਜਦੋਂ ਕਾਲੇ ਖਾਂ ਦੀਆਂ ਇਹਨਾਂ ਨੇ ਕੰਨੀ ਸੁਣੀਆਂ ਸਿਪਾਹੀਆਂ ਨੇ,
ਸਾਵਧਾਨ
ਹੋ ਗਏ, ਤਿਆਰ ਵਰ ਤਿਆਰ ਹੋ ਗਏ ਜਿੰਨੇ ਜਰਨੈਲ ਸੂਰਮੇ ਸੀ ਪੈਂਦੇ ਖਾਂ ਨਾਲ ਜਾਣ ਲਈ।
ਕਿਸੇ
ਨੇ ਬੰਦੂਕਾਂ ਪਕੜੀਆਂ ਨੇ, ਕਿਸੇ ਨੇ ਚਾਂਪ ਤਨਖਾਂ ਪਕੜੀਆਂ ਹਨ, ਔਰ ਬੜੇ ਦਾਪ ਦੇ ਨਾਲ ਦਬਕੇ ਦੇ ਨਾਲ ਸਮਾਨ ਸ਼ਸਤਰ ਪਕੜੇ ਨੇ।
ਰੱਖੇ ਰੋਕ ਸਾਰੇ ਲੜੈ ਮਾਰੇ,
ਜੇ ਫਿਕਰ ਨਾ ਕਰੋ ਕਾਲੇ ਖਾਂ ਜੀ, ਅਸੀਂ ਅੱਗੇ ਜਾ ਕੇ ਸਾਰਿਆਂ ਨੂੰ ਰੋਕ ਕੇ ਰੱਖਾਂਗੇ, ਕਿਸੇ ਨੂੰ ਪੈਂਦੇ ਦੇ ਨੇੜੇ ਨਹੀਂ ਆਉਣ ਦੇਵਾਂਗੇ, ਤੇ ਜਿਹੜਾ ਅੜੇਗਾ ਉਹਨੂੰ ਅਸੀਂ ਮਾਰ ਮੁਕਾਵਾਂਗੇ।
ਦੋਏਰਾ ਸਭ ਮੈਂ ਸਭ ਅਸਮਾਨ ਕਾ ਲਖਿਓ ਬਹਾਦਰਪੁਰ,
ਸਾਰੇ ਸਿਪਾਹੀਆਂ ਚ ਸਭ ਤੋਂ ਸੂਰਮਾ ਇਹਨਾਂ ਨੇ ਵੇਖਿਆ ਅਸਮਾਨ ਖਾਂ ਨੂੰ। ਇਹ ਪੈਂਦੇ ਖਾਂ ਦਾ ਦਮਾਦ ਸੀ, ਜਵਾਈ ਸੀ, ਅਸਮਾਨ ਖਾਂ ਨੂੰ ਇਹਨਾਂ ਨੇ ਵੱਡਾ ਬਹਾਦਰ ਸੂਰਮਾ ਵੇਖਿਆ।
ਕਰਿਓ ਮੁਖੀ ਤਿੰਨ ਕੇ ਵਿਖੇ ਪੂਰਨ ਸੂਰ ਗਰੂਰ,
ਕਾਲੇ ਖਾਂ ਨੇ ਅਸਮਾਨ ਖਾਂ ਨੂੰ ਵੀ ਨਾਲ ਭੇਜਿਆ, ਕਹਿੰਦਾ ਇਹ ਜਿੰਨੇ ਸਿਪਾਹੀ ਨੇ ਇਹਨਾਂ ਸਾਰਿਆਂ ਦਾ ਮੁਖੀ ਜਰਨੈਲ ਤੂੰ ਹੈ, ਤੇਰੀ ਕਮਾਂਡ ਵਿਚ ਇਹ ਸਾਰੇ ਚੱਲਣਗੇ। ਪੈਂਦੇ ਖਾਂ ਦਾ ਧਿਆਨ ਸਿਰਫ ਗੁਰੂ ਵੱਲ ਹੋਵੇਗਾ, ਇਹਨਾਂ ਸਿਪਾਹੀਆਂ ਦਾ ਸਾਰਿਆਂ ਦੀ ਜਿਹੜੀ ਕਮਾਂਡ ਹੈ ਅਸਮਾਨ ਖਾਂ ਉਹ ਤੂੰ ਚਲਾਏਗਾ, ਤੂੰ ਇਹਨਾਂ ਦਾ ਮੁਖੀ ਹੈ।
ਬੰਦ ਤੋਲੇ ਕਥਲ ਪਏ ਬੱਟੇ ਪੱਟ ਜੋ ਜਾਲ,
ਇੱਦਾਂ ਇੱਕ ਟੋਲ ਬੰਨ ਕੇ ਇਕੱਠੇ ਹੋ ਗਏ ਜਿਹੜੇ ਚੰਗੇ ਚੰਗੇ ਸੂਰਮੇ ਸਨ, ਉਹ ਬੀਨ ਬੀਨ ਕੇ ਚੁਣ ਚੁਣ ਕੇ ਪੈਂਦੇ ਖਾਂ ਨਾਲ ਇਕੱਠੇ ਕਰਕੇ ਭੇਜੇ ਨੇ।
ਇੱਕ ਦਿਸ਼ ਪੈਂਦਾ ਪ੍ਰਿਥਕ ਵੈ ਪ੍ਰੇਰਨ ਕੀ ਨਸਕਾਲ,
ਇੱਕ ਪਾਸੇ ਪੈਂਦੇ ਖਾਂ ਖਲੋਤਾ ਜਿਹਨੂੰ ਉਹਦਾ ਕਾਲ ਪ੍ਰੇਰ ਰਿਹਾ, ਉਹਦੀ ਮੌਤ ਪ੍ਰੇਰ ਰਹੀ ਹੈ ਪੈਂਦੇ ਖਾਂ ਨੂੰ, ਤੇ ਬਾਰ ਬਾਰ ਕਾਲ ਪ੍ਰੇਰ ਕੇ ਕਹਿੰਦਾ ਚੱਲ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਕੋਲ, ਤੇਰਾ ਕਾਲ ਉੱਥੇ ਤੈਨੂੰ ਆਵਾਜ਼ਾਂ ਮਾਰਦਾ। ਕਹਿੰਦੇ ਉਹ ਕਾਲ ਪ੍ਰੇਰ ਪ੍ਰੇਰ ਕੇ ਪੈਂਦੇ ਖਾਂ ਨੂੰ ਉਸ ਪਾਸੇ ਲਿਜਾ ਰਿਹਾ।
ਨਿਮਕ ਹਰਾਮੀ ਤੁਰਕ ਬਨ ਮਰੇ ਅਪਜਸ ਪਾਏ,
ਨਮਕ ਹਰਾਮੀ ਹੋ ਕੇ ਤੁਰਕ ਨੇ ਮਰਨਾ, ਨਮਕ ਹਰਾਮੀ ਜਿਹੜੇ ਸਾਹਿਬ ਦਾ ਲੂਣ ਖਾਧਾ, ਜਿਸ ਮਾਲਕ ਦੇ ਘਰ ਦੀਆਂ ਰੋਟੀਆਂ ਖਾਂਦਾ ਰਿਹਾ, ਜਿਸ ਮਾਲਕ ਦੇ ਘਰ ਦਾ ਦਿੱਤਾ ਖਾਂਦਾ ਪੁੱਛਦਾ ਰਿਹਾ, ਹਾਲੇ ਵੀ ਜਿਹੜੇ ਕੱਪੜੇ ਤਨ ਤੇ ਪਾਈ ਬੈਠਾ ਉਹ ਵੀ ਗੁਰੂ ਦਰਬਾਰ ਦੇ ਨੇ। ਜਿਹੜਾ ਘੋੜਾ ਇਹਦੀ ਸਵਾਰੀ ਥੱਲੇ ਹੈ ਉਸ ਘੋੜੇ ਦਾ ਨਾਂ ਹੈ ਵਾਵਰੋਲਾ। ਉਹ ਘੋੜਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਦਿੱਤਾ ਸੀ 1,00,000 ਰੁਪਏ ਦੀ ਲਾਗਤ ਦਾ। ਸਤਿਗੁਰਾਂ ਦੇ ਘੋੜੇ ਤੇ ਹੀ ਚੜਿਆ ਤੇ ਗੁਰੂ ਦੇ ਦਿੱਤੇ ਹੋਏ ਘੋੜੇ ਤੇ ਚੜ ਕੇ ਗੁਰੂ ਦੇ ਦਿੱਤੇ ਹੋਈ ਕਿਰਪਾਨ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਨਮਕ ਹਰਾਮੀ ਚੱਲਿਆ ਤੇ ਮਰਨ ਵਾਸਤੇ ਅਪਜਸ ਪਾਵੇਗਾ।
ਲੱਕ ਕਰ ਦੀਰਗ ਬਲੇ ਅਪਨ ਰਿਓ ਮੋਢ ਗਰਬਾਏ।
ਆਪਣਾ ਦੀਰਗ ਬਲ ਵੇਖ ਕੇ ਕਿ ਮੇਰੇ ਚ ਬੜਾ ਤਾਣ ਹੈ, ਮੇਰੇ ਚ ਬੜੀ ਤਾਕਤ ਹੈ। ਇਸ ਮੂਰਖ ਨੂੰ ਆਪਣੇ ਮਾਣ ਆਪਣੀ ਤਾਕਤ ਦਾ ਬੜਾ ਮਾਣ ਹੈ, ਆਪਣੀ ਤਾਕਤ ਦਾ ਬੜਾ ਹੰਕਾਰ ਹੈ, ਪਰ ਇਹ ਨਹੀਂ ਜਾਣਦਾ ਕਿ ਗੁਰੂ ਚਾਹੇ ਤੇ ਇੱਕ ਕੀੜੀ ਵਿਚ ਵੀ ਇੰਨੀ ਤਾਕਤ ਪੈਦਾ ਕਰ ਸਕਦਾ ਹੈ ਕਿ ਉਹ ਕੀੜੀ ਕਰੋੜਾਂ ਦੇ ਲਸ਼ਕਰ ਨਾਲ ਲੜ ਕੇ ਉਹਨੂੰ ਸੁਆਹ ਕਰ ਸਕਦੀ ਹੈ। ਗੁਰੂ ਦੀ ਤਾਕਤ ਅੱਗੇ ਇਹਦੀ ਕੀ ਤਾਕਤ ਹੈ? ਇਹਨੂੰ ਆਪਣੀ ਤਾਕਤ ਦਾ ਬੜਾ ਗਰੂਰ ਹੈ, ਬੜਾ ਮਾਣ ਤੇ ਹੰਕਾਰ ਹੈ।
ਕੀ ਸਤਿਗੁਰ ਸਭ ਜਾਣ ਕੇ ਚਪਲ ਕੁਦਾਏ ਤੁਰੰਗ।
ਗੁਰੂ ਹਰਗੋਬਿੰਦ ਸਾਹਿਬ ਵੀ ਜਾਣਗੇ ਵੀ ਪੈਂਦੇ ਖਾ ਰਿਹਾ ਤੇ ਮੇਰੇ ਨਾਲ ਲੜਨਾ ਚਾਹੁੰਦਾ ਤੇ 6ਵੇਂ ਪਾਤਸ਼ਾਹ ਉਹਦੀ ਕਾਮਨਾ ਪੂਰੀ ਕਰਨ ਵਾਸਤੇ ਮਹਾਰਾਜ ਜੀ ਨੇ ਵੀ ਆਪਣਾ ਘੋੜਾ ਪ੍ਰੇਰਿਆ ਤੇ ਸਤਿਗੁਰੂ ਜੀ ਵੀ ਅੱਗੇ ਆਉਣ ਲੱਗ ਪਏ। ਆਪਣੇ ਦਲ ਦੇ ਵਿੱਚੋਂ ਦੀ ਨਿਕਲ ਕੇ ਫੌਜ ਵਿੱਚੋਂ ਨਿਕਲ ਕੇ ਗੁਰੂ ਹਰਗੋਬਿੰਦ ਸਾਹਿਬ ਘੋੜਾ ਪ੍ਰੇਰ ਕੇ ਅੱਗੇ ਆਉਣ ਲੱਗੇ।
ਭਏ ਪ੍ਰਿਥਕ ਬਲ ਕਰਨ ਕੋ ਪਤ ਬਰਜੇ ਨਿਜ ਅੰਗ।
ਮਹਾਰਾਜ ਜੀ ਵੀ ਕੱਲੇ ਹੋ ਗਏ, ਜਿਵੇਂ ਪੈਂਦੇ ਖਾਂ ਕੱਲਾ ਹੋ ਕੇ ਆ ਰਿਹਾ ਨਾਲ ਦਲ ਵੱਖਰਾ ਕਰਕੇ। ਸਤਿਗੁਰਾਂ ਨੇ ਵੀ ਆਪਣੇ ਨਾਲ ਦੀ ਫੌਜ ਨੂੰ ਵਰਜ ਦਿੱਤਾ, ਭਾਈ ਸਾਡੇ ਪਿੱਛੇ ਨਾ ਆਓ ਕਿਉਂਕਿ ਤੁਸੀਂ ਹੋਵੋਗੇ ਨੇੜੇ ਤੇ ਪੈਂਦੇ ਖਾਂ ਦਾ ਧਿਆਨ ਵੰਡਿਆ ਜਾਣਾ, ਉਹ ਸਾਡੇ ਤੱਕ ਆਉਣਾ ਚਾਹੁੰਦਾ, ਉਹਦਾ ਰਾਹ ਸੌਖਾ ਕਰ ਦੀਏ ਵੀ ਸਿੱਧਾ ਸਾਡੇ ਤੱਕ ਪਹੁੰਚ ਜਾਏ, ਰਸਤੇ ਵਿੱਚ ਉਹਨੂੰ ਕੋਈ ਰੁਕਾਵਟ ਨਾ ਆਵੇ। ਗੁਰੂ ਹਰਗੋਬਿੰਦ ਸਾਹਿਬ ਨੇ ਨਾਲ ਦੇ ਸਾਰੇ ਸਿਪਾਹੀਆਂ ਨੂੰ ਵਰਜ ਦਿੱਤਾ ਔਰ ਆਪ ਇਕੱਲੇ ਵੱਖਰੇ ਹੋ ਕੇ ਬਲ ਵਿਖਾਣ ਲੱਗੇ, ਤੀਰ ਚਲਾਉਣ ਲੱਗੇ।
ਰਹੋ ਸਥਿਰ ਨਾਲ ਸਮੁਕਤ ਵੈ ਹਤੂ ਤੁਫੰਗ ਕਰਾਲ।
ਮਹਾਰਾਜ ਜੀ ਨੇ ਆਪਣੇ ਸੂਰਮਿਆਂ ਨੂੰ ਆਖਿਆ ਭਾਈ ਤੁਸੀਂ ਜੰਗ ਦੇ ਮੈਦਾਨ ਵਿਚ ਖਲੋ ਕੇ ਸਾਹਮਣੇ ਤੁਰਕਾਂ ਦੇ ਗੋਲੀਆਂ ਦੇ ਨਿਸ਼ਾਨੇ ਮਾਰ ਕੇ ਉਹਨਾਂ ਨੂੰ ਮਾਰੋ, ਸਾਡੀ ਚਿੰਤਾ ਨਾ ਕਰੋ, ਸਾਡਾ ਫਿਕਰ ਨਾ ਕਰੋ।
ਵਿਧੀ ਚੰਦ ਪਟ ਬ੍ਰਿੰਦ ਜੁਗ ਠਾਂਡੋ ਕੀਨ ਵਿਸਾਲ।
ਭਾਈ ਵਿਧੀ ਚੰਦ ਜੀ ਵਰਗੇ ਜਿਹੜੇ ਸੂਰਮੇ ਸਨ ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਤੁਰਕਾਂ ਦਾ ਹੱਲਾ ਰੋਕਣ ਵਾਸਤੇ ਸਾਹਮਣੇ ਖੜਾ ਕੀਤਾ ਹੈ।
ਹਮਲਾ ਕਰ ਤੁਰਕ ਨਾ ਪਰੇ ਦੇਖੋ ਮਨ ਸਬਦਾ।
ਭਾਈ ਵਿਧੀ ਚੰਦ ਨੂੰ ਮਹਾਰਾਜ ਜੀ ਨੇ ਕਿਹਾ ਵਿਧੀ ਚੰਦ ਜੀ ਤੁਸੀਂ ਇਹ ਖਿਆਲ ਰੱਖਣਾ ਕਿ ਤੁਰਕ ਬਹੁਤਾ ਜ਼ੋਰ ਦਾ ਹਮਲਾ ਕਰਕੇ ਵੱਧ ਕੇ ਨਾ ਆਉਣ, ਜੇ ਆਉਣ ਤੇ ਉਹਨਾਂ ਦਾ ਹਮਲਾ ਭਾਈ ਵਿਧੀ ਚੰਦ ਜੀ ਤੁਸੀਂ ਰੋਕਣਾ ਹੈ।
ਇਸ ਹਮ ਟਿਕ ਜੋ ਆਏ ਹੈ ਕਰੇ ਸ਼ਤਰੂ ਕੋ ਹਾਨ।
ਸਾਡਾ ਫਿਕਰ ਨਾ ਕਰੋ, ਇਧਰ ਜਿਹੜਾ ਸਾਡੇ ਵੱਲ ਆਏਗਾ ਨਾ ਮਹਾਰਾਜ ਜੀ ਕਹਿੰਦੇ ਉਹਦਾ ਆਪੇ ਹਾਨ ਅਸੀਂ ਕਰਾਂਗੇ, ਉਹਨੂੰ ਅਸੀਂ ਆਪੇ ਮਾਰਾਂਗੇ ਜਿਹੜਾ ਸਾਡੇ ਵੱਲ ਵੱਧ ਕੇ ਆਵੇਗਾ, ਤੁਸੀਂ ਉਧਰ ਤੁਰਕਾਂ ਦਾ ਖਿਆਲ ਰੱਖੋ।
ਸੁਣ ਆਇਸ ਸਗਰੇ ਸਿਰੇ ਤੀਰ ਤੁਫੰਗ ਪ੍ਰਹਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੁਣ ਕੇ ਉਸ ਵੇਲੇ ਸਾਰੇ ਜੰਗ ਦੇ ਮੈਦਾਨ ਚ ਥਿਰ ਹੋ ਗਏ ਔਰ ਗੁਰੂ ਆਗਿਆ ਲੈ ਕਰਕੇ ਲੜਨ ਲੱਗੇ।
ਪਤਾ ਅਗਰ ਤਿਸ ਕੋ ਹਤੈ ਆਪ ਵਧੈ ਅਰੀ ਮਾਰ।
ਜਿਹੜਾ ਤੁਰਕ ਅੱਗੇ ਵੱਧ ਕੇ ਆਉਂਦਾ ਸਤਿਗੁਰਾਂ ਦੇ ਸੂਰਮੇ ਨੂੰ ਮਾਰ ਮੁਕਾਉਂਦੇ ਨੇ, ਕਈ ਵਾਰ ਆਪ ਅੱਗੇ ਵੱਧ ਕੇ ਜਾ ਕੇ ਤੁਰਕਾਂ ਨੂੰ ਮਾਰ ਦਿੰਦੇ ਨੇ।
ਸ੍ਰੀ ਗੁਰ ਦਿੱਤਾ ਧਨਗੇ ਸਰ ਖਰ ਕੋ ਬਰਖਾਏ।
ਇਧਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ ਸਾਹਿਬਜ਼ਾਦੇ ਦੀਨ ਦੁਨੀ ਦਾ ਟਿੱਕਾ ਬਾਬਾ ਗੁਰਦਿੱਤਾ ਜੀ ਜੰਗ ਦੇ ਮੈਦਾਨ ਚ ਤੀਰਾਂ ਦਾ ਮੀਂਹ ਵਰਾ ਰਹੇ ਨੇ, ਤਿੱਖੇ ਤਿੱਖੇ ਤੀਰ ਚਲਾ ਰਹੇ ਨੇ।
ਸ਼ਤਰੁਨ ਕੇ ਸਨ ਮੁਕ ਤਿਰਿਓ ਰਣ ਮੈਂ ਗਨ ਉਥ ਲਾਏ।
ਔਰ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਦੇ ਸਾਹਮਣੇ ਖੜੇ ਨੇ ਭਾਈ ਬਾਬਾ ਗੁਰਦਿੱਤਾ ਜੀ ਔਰ ਉਥਲ ਉਥਲ ਕੇ ਤੁਰਕਾਂ ਨੂੰ ਘੋੜਿਆਂ ਤੋਂ ਜ਼ਮੀਨ ਤੇ ਸੁੱਟ ਰਹੇ ਨੇ, ਮਿੱਟੀ ਚ ਗਰਕ ਕਰ ਰਹੇ ਨੇ।
ਧੁੰਦ ਤੁਰੰਗ ਬਿਲੋਦ ਬਿਲੰਦ ਕਰ ਹਰੀ ਕੋ ਅੰਗ ਪਰੋਏ।
ਔਰ ਕਹਿੰਦੇ ਆਪਣੇ ਘੋੜੇ ਨੂੰ ਤੇਜ ਕਰਕੇ ਬਾਬਾ ਗੁਰਦਿੱਤਾ ਜੀ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਹੋ ਕੇ ਜੰਗ ਦੇ ਮੈਦਾਨ ਚ ਵਧਦੇ ਹੋਏ ਤੁਰਕਾਂ ਦੇ ਅੰਗਾਂ ਨੂੰ ਪਰੋ ਪਰੋ ਕੇ ਸੁੱਟ ਰਹੇ ਨੇ।
ਲੜੈ ਮਰੈ ਪਤ ਭਵਸਰੈ ਸਗਰੇ ਕਲ ਮਲ ਖੋਏ।
ਸਤਿਗੁਰਾਂ ਦੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਚ ਲੜ ਕੇ ਮਰਦੇ ਨੇ, ਸ਼ਹੀਦ ਹੁੰਦੇ ਨੇ, ਉਹਨਾਂ ਦੇ ਸਾਰੇ ਕੀਤੇ ਹੋਏ ਕਲ ਮਲ ਪਾਪ ਦਗਦ ਹੋ ਜਾਂਦੇ ਨੇ, ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ ਜਿਹੜੇ ਜੰਗ ਦੇ ਮੈਦਾਨ ਵਿੱਚ ਆਪਣਾ ਆਪਾ ਗੁਰੂ ਤੋਂ ਹੱਸ ਹੱਸ ਕੇ ਕੁਰਬਾਨ ਕਰਦੇ ਨੇ।
ਪੈਂਦ ਖਾਨ ਯਾਰ ਗੁਰੂ ਕੋ ਸੁਣੋ ਜੰਗ ਜਿਮਕੀਨ।
ਖਾਲਸਾ ਜੀ ਹੁਣ ਸੁਣੋ, ਪੈਂਦੇ ਖਾਂ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੰਗ, ਕਿ ਕਿਵੇਂ ਪੈਂਦਾ ਖਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਿਆ ਤੇ ਕਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਝਟਕਾਇਆ, ਉਹ ਕਥਾ ਹੁਣ ਆਪ ਜੀ ਸੁਣੋ।
ਦੋਏ ਦਿਸ਼ ਪੱਤ ਦੇਖ ਤੇਰੇ ਜਾਣੇ ਯੁਗ ਬਲ ਪੀਨ।
ਜਦੋਂ ਪੈਂਦੇ ਖਾਂ ਤੇ ਗੁਰੂ ਹਰਗੋਬਿੰਦ ਸਾਹਿਬ ਲੜੇ ਨੇ ਨਾ, ਉਦੋਂ ਦੋਵਾਂ ਦਲਾਂ ਦੇ ਸੂਰਮੇ ਖਲੋਤੇ ਰਹੇ ਦੋਵਾਂ ਪਾਸੇ, ਤੇ ਖਲੋ ਕੇ ਵੇਖਦੇ ਰਹੇ ਜਿਵੇਂ ਦੋਹਾਂ ਦਾ ਬਲ ਹੋਇਆ, ਜਿਵੇਂ ਦੋਹਾਂ ਦਾ ਤਾਣ ਹੋਇਆ, ਦੋਹਾਂ ਪਾਸਿਆਂ ਦੇ ਸੂਰਮੇ ਖਲੋ ਕੇ ਵੇਖਦੇ ਰਹੇ।
ਖਰੇ ਗੁਰੂ ਏਕਲ ਪਿਕੇ ਚਿਤਕੀ ਚੌਂਪ ਵਧਾਏ।
ਗੁਰੂ ਹਰਗੋਬਿੰਦ ਸਾਹਿਬ ਕੱਲੇ ਖੜੇ ਸੀ ਇੱਕ ਪਾਸੇ, ਪੈਂਦੇ ਖਾਂ ਦੀ ਨਿਗਾਹ ਪੈ ਗਈ ਛੇਵੇਂ ਪਾਤਸ਼ਾਹ ਦੇ, ਬੜਾ ਖੁਸ਼ ਹੋਇਆ। ਉਹਨੇ ਸੋਚਿਆ ਵੀ ਸ਼ਾਇਦ ਗੁਰੂ ਜੀ ਇੱਦਾਂ ਹੀ ਵਿੱਚੋਂ ਨਿਕਲ ਆਏ ਨੇ, ਪਰ ਇਹ ਨਹੀਂ ਸੀ ਜਾਣਦਾ ਗੁਰੂ ਜੀ ਇਹਦੀ ਕਾਮਨਾ ਪੂਰੀ ਕਰਨ ਵਾਸਤੇ ਵੱਖਰੇ ਨਿਕਲ ਕੇ ਆਏ ਨੇ। ਇਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੱਲਾ ਖੜਿਆ ਵੇਖਿਆ ਕਿ ਸਤਿਗੁਰੂ ਜੀ ਇੱਕ ਪਾਸੇ ਕੱਲੇ ਖੜੇ ਨੇ।
ਪੈਂਦ ਖਾਨ ਹੈ ਚੱਪਲ ਕੋ ਪ੍ਰੇਰਿਓ ਚਲਿਓ ਫੰਦਾਏ।
ਪੈਂਦੇ ਖਾਨ ਨੇ ਆਪਣਾ ਚੰਚਲ ਤੇ ਬਲੀ ਘੋੜਾ ਪ੍ਰੇਰਿਆ, ਉਹਨੂੰ ਪ੍ਰੇਰ ਕੇ ਬੜੀ ਤੇਜ਼ੀ ਨਾਲ ਕਾਹਲੀ ਨਾਲ, ਜਿੱਧਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕੱਲੇ ਖੜੇ ਸੀ, ਨਾਲ ਦੇ ਸੂਰਮਿਆਂ ਨੂੰ ਸਤਿਗੁਰਾਂ ਨੇ ਵਰਜ ਕੇ ਪਾਸੇ ਕਰ ਦਿੱਤਾ ਸੀ, ਕੱਲੇ ਖੜੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੇਖ ਕੇ ਪੈਂਦੇ ਖਾਂ ਘੋੜਾ ਪ੍ਰੇਰ ਕੇ ਬੜੀ ਕਾਹਲੀ ਨਾਲ ਵੱਧ ਕੇ ਸਤਿਗੁਰਾਂ ਵੱਲ ਆਇਆ।
ਪਿਖੇ ਸੈਨ ਦੋ ਲੱਕੇ ਜੰਗ।
ਹੁਣ ਦੋਵਾਂ ਪਾਸਿਆਂ ਦੇ ਦਲ ਸੂਰਮੇ ਵੇਖ ਰਹੇ ਨੇ ਕਿ ਹੁਣ ਜੰਗ ਹੋਵੇਗਾ, ਪੈਂਦੇ ਖਾਂ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਜੰਗ ਹੋਵੇਗਾ।
ਲਗੈ ਡੰਕ ਕਾਓ ਤੋ ਬਾਜੈ ਜੁਜਾਓ।
ਨਗਾਰੇ ਵੱਜ ਗਏ, ਛੇਵੇਂ ਪਾਤਸ਼ਾਹ ਨੇ ਜੰਗ ਲੜਨਾ ਹੈ, ਨਗਾਰਿਆਂ ਤੇ ਚੋਬਾਂ ਵੱਜ ਗਈਆਂ। ਇਧਰ ਪੈਂਦੇ ਖਾਂ ਨਾਲ ਆਉਂਦੇ ਨਗਾਰੇ ਵੀ ਵੱਜ ਪਏ, ਗੂੰਜ ਪਏ।
ਬਰੋਲਾ ਤੋ ਰੰਗੰ ਬੜੇ ਬੇਗ ਸੰਗੰ।
ਇਹਦਾ ਘੋੜਾ ਸੀ ਬਰੋਲਾ, ਇਹਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਸੀ ਬਰੋਲਾ ਨਾਂ, ਬਾਬਰੋਲੇ ਵਾਂਗਰ ਤੇਜ ਦੌੜਦਾ ਸੀ। ਇਹ ਘੋੜਾ ਕਾਬਲ ਤੋਂ ਆਇਆ, ਇੱਕ ਸਿੱਖ ਸਤਿਗੁਰਾਂ ਨੂੰ ਭੇਟ ਕਰ ਗਿਆ, ਇੱਕ ਸ਼ਾਹੂਕਾਰ, ਬੜਾ ਕੀਮਤੀ ਸੀ, ਲੱਖ ਰੁਪਏ ਤੋਂ ਵੀ ਉੱਤੀ ਲਾਗਤ ਦਾ ਘੋੜਾ ਉਹ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਬਖਸ਼ ਦਿੱਤਾ ਸੀ। ਕਹਿੰਦੇ ਉਸੇ ਘੋੜੇ ਤੇ ਚੜਿਆ ਪੈਂਦੇ ਖਾਂ, ਇਹ ਘੋੜੇ ਦਾ ਨਾਂ ਹੈ ਬਰੋਲਾ।
ਉਤੋਂ ਕੋਟ ਛੋਟਾ ਪਤੰਗ ਕੀਨ ਓਟਾ।
ਛੋਟਾ ਜਿਹਾ ਇੱਕ ਕੋਟ ਕਿਲਾ ਜਿਹਾ ਬਣਿਆ ਹੋਇਆ, ਕੰਧ ਥੋੜੀ ਜਿਹੀ ਬਣੀ ਹੋਈ ਸੀ, ਉਹ ਸੂਰਮਿਆਂ ਨੇ ਉਹਦੀ ਓਟ ਬਣਾਈ ਹੋਈ ਸੀ ਲੜਨ ਵਾਸਤੇ।
ਤਹਾਂ ਵਿੱਚ ਠਾਂਡੇ ਗੁਰੂ ਕੋ ਪਗਾਡੇ।
ਕੰਧ ਦਾ ਜਿਵੇਂ ਮੋਰਚਾ ਬਣਾਇਆ ਹੁੰਦਾ ਨਾ ਲੜਨ ਵਾਸਤੇ, ਛੋਟਾ ਜਿਹਾ ਮੋਰਚਾ ਬਣਿਆ ਹੋਇਆ ਸੀ ਤੇ ਉਸ ਦੇ ਮੋਰਚੇ ਦੇ ਪਰਲੇ ਪਾਸੇ, ਛੋਟੀ ਜਿਹੀ ਕੰਧ ਸੀ ਉਹਦੇ ਪਰਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੜੇ ਹੋਏ ਸੀ, ਇਧਰਲੇ ਪਾਸਿਓ ਪੈਂਦੇ ਖਾਂ ਆ ਰਿਹਾ।
ਪਿਖੇ ਪੈਂਦ ਖਾਨਾ ਕੁਦਾਇਓ ਕਿਕਾਨਾ।
ਪੈਂਦੇ ਖਾਂ ਨੇ ਵੇਖਿਆ ਵੀ ਛੋਟੀ ਜੀ ਕੰਧ ਹੈ, ਇਹ ਘੋੜਾ ਦੁੜਾ ਕੇ ਲਿਆਇਆ, ਇਹਨੇ ਅੱਡੀ ਮਾਰੀ ਘੋੜੇ ਕੋਲੋਂ ਛਾਲ ਮਰਵਾ ਕੇ ਉਹ ਕੰਧ ਟੱਪ ਗਿਆ। ਉਹ ਜਿਹੜਾ ਮੋਰਚਾ ਸੀ ਟੱਪ ਕੇ ਪਾਰਲੇ ਪਾਸੇ ਜਿੱਧਰ ਛੇਵੇਂ ਪਾਤਸ਼ਾਹ ਖੜੇ ਸਨ ਉਧਰ ਘੋੜਾ ਕੁਦਾ ਕੇ ਲੈ ਆਇਆ।
ਪਰ ਉਹ ਪਾਰ ਜਾਏ ਨਹੀਂ ਪੈਰ ਛੁਆਏ।
ਬੜਾ ਬਲੀ ਸੀ, ਉਹਨੇ ਇੰਨੀ ਜ਼ੋਰ ਦੀ ਛਾਲ ਮਾਰੀ, ਉੱਡੀ ਗਿਆ ਘੋੜਾ, ਉਹਦੇ ਪੈਰ ਥੱਲੇ ਕੰਧ ਨਾਲ ਨੀ ਲੱਗੇ, ਮੋਰਚੇ ਨਾਲ ਨੀ ਲੱਗੇ।
ਦੇਖਣ ਤੇ ਹੈਰਾਨਾ ਬਦੋ ਜਿਠਾਨਾ।
ਦੇਖਣ ਵਾਲੇ ਹੈਰਾਨ ਹੋ ਗਏ ਤੇ ਕਹਿੰਦੇ ਘੋੜਾ ਵੀ ਬੜਾ ਬਲੀ ਹੈ ਪੈਂਦੇ ਖਾਂ ਦਾ, ਪੈਂਦੇ ਖਾਂ ਦਾ ਕਿੰਨਾ ਵਜਨ ਹੈ ਤੇ ਘੋੜੇ ਨੇ ਕਿੰਨੀ ਉੱਚੀ ਛਾਲ ਮਾਰੀ ਵੀ ਕੰਧ ਟੱਪ ਕੇ ਪਾਰਲੇ ਪਾਸੇ ਚੱਲਿਆ ਗਿਆ।
ਪਹਿਓ ਲੱਖ ਮੋਲਾ ਸੋਨਾ ਮੰਗ ਬਰੋਲਾ।
ਇੱਕ ਲੱਖ ਰੁਪਈਆ ਮੁੱਲ ਹੈ ਇਸ ਘੋੜੇ ਦਾ, ਔਰ ਇਸ ਘੋੜੇ ਦਾ ਨਾਂ ਹੈ ਬਰੋਲਾ, ਗੁਰੂ ਹਰਗੋਬਿੰਦ ਸਾਹਿਬ ਦਾ ਹੀ ਰੱਖਿਆ ਹੋਇਆ ਨਾਂ ਹੈ।
ਚਲਾਕੀ ਦਿਖਾਈ ਗੁਰੂ ਤੀਰ ਜਾਏ।
ਇਹਨੇ ਬੜੀ ਚਲਾਕੀ ਵਿਖਾਈ ਘੋੜੇ ਨੇ, ਬੜੀ ਚੰਚਲਤਾਈ ਨਾਲ ਚੱਲਿਆ ਤੇ ਬਾਅਦ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਣਗੇ, ਆਣ ਖਲੋਤਾ।
ਲਿਓ ਖੈਂਚ ਖੰਡਾ ਤਿੱਖਾ ਧਾਰ ਚੰਡਾ।
ਤਿੱਖਾ ਖੰਡਾ ਬੜਾ ਤਿੱਖਾ ਹੀ ਧਾਰ ਵਾਲਾ ਪੈਂਦੇ ਖਾਂ ਨੇ ਆਪਣੇ ਮਿਆਨ ਚੋਂ ਕੱਢ ਲਿਆ। ਉਹ ਸਾਹਿਬ ਤੇ ਜਿਹੜੇ ਸਾਹਿਬ ਨੇ ਬੱਚਿਆਂ ਵਾਂਗਰ ਇਹਨੂੰ ਪਾਲਿਆ ਸੀ, ਦੁੱਧ ਦਹੀਆਂ ਖਵਾ ਕੇ ਇਹਨੂੰ ਪਾਲਿਆ ਸੀ ਤੇ ਮਹਾਰਾਜ ਜੀ ਇੰਨਾ ਲਾਡ ਕਰਦੇ ਸੀ ਪੈਂਦੇ ਖਾਂ ਨਾਲ, ਉਹ ਪੈਂਦੇ ਖਾਂ ਅੱਜ ਨਮਕ ਹਰਾਮੀ ਹੋ ਕੇ ਸਤਿਗੁਰਾਂ ਦੇ ਉੱਤੇ ਖੰਡਾ ਕੱਢ ਕੇ ਧੂ ਕੇ ਆਣ ਪਿਆ।
ਸਭੀ ਚੌਂਪ ਸੰਗਾ ਦਿਖੇ ਦੁੰਦ ਜੰਗਾ।
ਸਾਰੇ ਬੜੇ ਚੌਂਪ ਨਾਲ ਚਾਉ ਨਾਲ ਜੰਗ ਵੇਖਣ ਲੱਗੇ। ਦੂਰ ਦੂਰ ਹੋ ਕੇ ਸੂਰਮੇ ਖਲੋ ਗਏ। ਇੱਕ ਵਾਰੀ ਜੰਗ ਚੱਲਦਾ ਹੋਇਆ ਰੁਕ ਗਿਆ, ਖਲੋ ਕੇ ਸੂਰਮੇ ਪੈਂਦੇ ਖਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗ ਵੇਖਣ ਲੱਗੇ।
ਭਯੋ ਪੈਂਦ ਨੇੜੇ ਕਯੋ ਬਾਕ ਤੇਰੇ,
ਪੈਂਦੇ ਖਾਂ ਨੇੜੇ ਆਇਆ ਤੇ ਨੇੜੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਗੁਰੂ ਜੀ ਸੰਭਾਲੋ ਜੱਸਾ ਉਜ ਧਾਰੋ।
ਗੁਰੂ ਜੀ ਜਿੰਨੀ ਤਾਕਤ ਤੁਹਾਡੇ ਚ ਹੈ ਹੁਣ ਸੰਭਾਲ ਲਵੋ, ਜਿੰਨਾ ਜ਼ੋਰ ਤੁਹਾਡੇ ਚ ਹੈ ਉਹ ਜ਼ੋਰ ਤੁਸੀਂ ਹੁਣ ਆਪਣਾ ਸੰਭਾਲ ਲਵੋ, ਮੈਂ ਆ ਪਹੁੰਚਿਆ ਹਾਂ।
ਕਰੋ ਨਾ ਤਾਰਾ ਕਿਤੇ ਮਾਏ ਮੋਏ ਮਾਰਾ,
ਕਹਿੰਦੇ ਹੁਣ ਤੁਸੀਂ ਟਾਲਾ ਨਾ ਕਰੋ ਕਿਉਂਕਿ ਹੁਣ ਮੈਂ ਆਪਣੇ ਚਿੱਤ ਚ ਤੁਹਾਨੂੰ ਮਾਰਨ ਦੀ ਬਿਰਤੀ ਲੈ ਕੇ ਆਇਆ, ਜਾਂ ਤੁਹਾਨੂੰ ਮਾਰਾਂਗਾ ਜਾਂ ਮਰਾਂਗਾ, ਕਿਉਂਕਿ ਤੁਸੀਂ ਜੋ ਮੇਰੀ ਬੇਗਤੀ ਕੀਤੀ ਆਪਣੀ ਸਭਾ ਚ ਆਪਣੇ ਸਿੱਖਾਂ ਕੋਲੋਂ ਮੈਨੂੰ ਮਾਰ ਪਵਾਈ ਹੈ, ਉਸ ਖਾਧੀ ਹੋਈ ਮਾਰ ਦਾ ਬਦਲਾ ਹੁਣ ਮੈਂ ਤੁਹਾਡੇ ਕੋਲੋਂ ਲਵਾਂਗਾ।
ਦੁਏਰਾ ਸੋ ਪਲਟੋ ਕੋ ਸਮੋ ਅਬ ਲੈਓ ਪਕੜੋ ਤੋਏ।
ਬਦਲਾ ਲੈਣ ਦਾ ਸਮਾਂ ਆ ਗਿਆ ਕਿਉਂਕਿ ਹੁਣ ਬਦਲਾ ਲੈ ਕੇ ਮੈਂ ਤੁਹਾਨੂੰ ਪਕੜ ਲਵਾਂਗਾ, ਗੁਰੂ ਜੀ ਤੁਹਾਨੂੰ ਜਿਉਂਦਾ ਪਕੜ ਲਵਾਂਗਾ।
ਜਾ ਜਾ ਕੇ ਨਿਕਟ ਲੈ ਚੇਤਾ ਛੋੜਨ ਹੋਏ।
ਤੁਹਾਨੂੰ ਪਕੜ ਕੇ ਬਾਦਸ਼ਾਹ ਸ਼ਾਹਜਹਾਨ ਕੋਲ ਲੈ ਕੇ ਜਾਵਾਂਗਾ, ਉੱਥੇ ਜਾ ਕੇ ਤੁਹਾਨੂੰ ਬਾਦਸ਼ਾਹ ਛੱਡ ਦੇ ਤਾਂ ਛੱਡ ਦੇ ਪਰ ਮੈਂ ਤੁਹਾਨੂੰ ਨਹੀਂ ਛੱਡਾਂਗਾ।
ਜੋ ਜੀਵਨ ਚਾਹ ਆਪਣਾ ਚਲੀਏ ਆਗੇ ਹੋਏ।
ਤੁਸੀਂ ਆਪਣਾ ਜੀਵਨ ਚਾਹੁੰਦੇ ਹੋ ਤੇ ਗੁਰੂ ਜੀ ਮੇਰੇ ਅੱਗੇ ਅੱਗੇ ਲੱਗ ਕੇ ਤੁਰ ਪਓ, ਜੇ ਤੁਸੀਂ ਆਪਣਾ ਜੀਵਨ ਲੋੜਦੇ ਹੋ।
ਹਜ਼ਰਤ ਸੰਗ ਮਿਲਾਏ ਕਰ ਖਤਾ ਬਖੀਏ ਸੋਏ।
ਬਾਦਸ਼ਾਹ ਨਾਲ ਮੈਂ ਤੁਹਾਨੂੰ ਮਿਲਾ ਦਿੰਨਾ, ਉਹ ਤੁਹਾਡੀ ਭੁੱਲ ਬਖਸ਼ ਦੇਗਾ, ਉਹ ਤੁਹਾਨੂੰ ਖਿਮਾ ਕਰ ਦੇਗਾ, ਚਲੋ ਮੇਰੇ ਅੱਗੇ ਲੱਗ ਕੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪੈਂਦੇ ਖਾਂ ਵੱਲ ਵੇਖਿਆ, ਕਹਿੰਦੇ ਪੈਂਦੇ ਖਾਂ ਲੜਨ ਆਇਆ ਤੇ ਫਿਰ ਲੜ ਕੇ ਲੈ ਕੇ ਚੱਲ ਜੇ, ਲੜ ਕੇ ਲਿਜਾ ਸਕਦਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਪੈਂਦੇ ਖਾਂ ਦਾ ਸੰਘਾਰ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾਥ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਦਾਸ,
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ
ਹੇ ਪੀਰੋਨ ਹਾਰ,
ਹੇ ਸੰਤ ਕੈ ਸਦਾ ਸੰਗ
ਤਾਰਾਧਾਰ,
ਹੇ ਠਾਕੁਰ ਹਉ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰਨ,
ਵਾਹਿਗੁਰੂ ਨਾਮ ਜਹਾਜ ਹੈ
ਜਿਹੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।